ਹਾਂਜੀ ਸਤਿ ਸ੍ਰੀ ਅਕਾਲ ਜੀ, ਮੈਂ ਜੀ ਗੁਰਪ੍ਰੀਤ ਸਿੰਘ ਗਿੱਲ, ਹਰਮਨ ਰੇਡੀਓ ਤੇ ਦੁਬਾਰਾ ਫੇਰ ਇੱਕ ਵਾਰੀ ਇਹ ਪ੍ਰੋਗਰਾਮ ਲੈ ਕੇ ਆਇਆ ਜੀ ਨਜ਼ਰੀਆ। ਪਿਛਲੇ 2 ਹਫ਼ਤੇ ਤੋਂ ਪ੍ਰੋਗਰਾਮ ਮੈਂ ਨਹੀਂ ਪੇਸ਼ ਕਰ ਸਕਿਆ ਕਿਉਂਕਿ ਥੋੜ੍ਹੇ ਜਿਹੇ ਨਿੱਜੀ ਜਿਵੇਂ ਹੈਗੇ ਸੀ, ਆਸ ਕਰਦਾ ਵੀ ਤੁਸੀਂ ਉਸ ਚੀਜ਼ ਦੀ ਮੈਨੂੰ ਮਾਫ਼ੀ ਦਿਓਗੇ। ਪਰ ਤੁਹਾਡਾ ਬਹੁਤ ਵਧੀਆ ਫੀਡਬੈਕ ਆ ਰਿਹਾ ਜੀ, ਜਿਹੜੇ 2 ਮੈਂ ਐਪੀਸੋਡ ਕੀਤੇ ਨੇ ਉਹਦੇ ਵਿੱਚ ਤੁਸੀਂ ਕਾਫ਼ੀ ਮੈਨੂੰ ਹੱਲਾਸ਼ੇਰੀ ਦਿੱਤੀ ਆ। ਅਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਅੱਜ ਦਾ ਪ੍ਰੋਗਰਾਮ ਨਾ ਇਹਦੇ ਵਿੱਚ ਮੈਂ ਗੱਲ ਕਰੂੰਗਾ ਜੀ ਪੰਜਾਬੀ ਕਲਾਕਾਰ ਅਤੇ ਪੰਜਾਬੀ ਮਾਂ ਬੋਲੀ, ਹੈ ਨਾ। ਅਤੇ ਤੁਸੀਂ ਕਈ ਵਾਰੀ ਦੇਖਿਆ ਹੋਣਾ ਵੀ ਪੰਜਾਬੀ ਜਿਹੜੇ ਕਲਾਕਾਰ ਨੇ ਉਹ ਬਹੁਤ ਵਾਰੀ ਕਹਿਣਗੇ ਜੀ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹਾਂ। ਅਤੇ ਇਹ ਇੱਕ ਉਹਨਾਂ ਦਾ ਤਰੀਕਾ ਹੁੰਦਾ ਆਪਣੇ ਆਪ ਨੂੰ ਸਹੀ ਕਰਨ ਦਾ, ਜੋ ਤੁਸੀਂ ਕਰਦੇ ਹੋ ਉਹਨੂੰ ਜਸਟੀਫਾਈ ਕਰਨ ਦਾ ਨਾ। ਪਰ ਇਹ ਸਵਾਲ ਇਸ ਚੀਜ਼ ਦਾ ਆਪਾਂ ਜੇ ਇਹਨਾਂ ਨੂੰ ਪੁੱਛੀਏ ਵੀ ਤੁਹਾਡੇ ਗਾਉਣ ਨਾਲ ਜਾਂ ਫਿਲਮਾਂ ਦੇ ਵਿੱਚ ਕੰਮ ਕਰਨ ਨਾਲ ਪੰਜਾਬੀ ਮਾਂ ਬੋਲੀ ਦਾ ਕਿੰਨਾ ਕੁ ਵਿਸਥਾਰ ਹੋਇਆ, ਕਿਉਂਕਿ ਇਸ ਵੇਲੇ ਪੰਜਾਬ ਦੇ ਹਾਲਾਤ ਇਹ ਨੇ ਵੀ ਪੰਜਾਬ ਦੇ ਸਕੂਲਾਂ ਵਿੱਚ ਮਾਂ ਬੋਲੀ ਜਿਹੜੀ ਸਾਡੀ ਪੰਜਾਬੀ ਆ, ਜਿਹੜੀ ਬਹੁਤ ਹੀ ਪੁਰਾਣੀ ਬੋਲੀ ਆ ਇਸ ਦੁਨੀਆ ਦੀ, ਜਿਹਦੇ ਵਿੱਚ ਬਹੁਤ ਵੀ ਤਕੜਾ ਇਤਿਹਾਸ ਲਿਖਿਆ ਗਿਆ, ਸਾਡੀ ਜਿਹੜੀ ਗੁਰੂਆਂ ਦੀ ਬਾਣੀ ਆ ਉਹ ਪੰਜਾਬੀ ਦੇ ਵਿੱਚ ਲਿਖੀ ਗਈ ਆ, ਕਿੰਨਾ ਇੱਕ ਅਮੀਰ ਇਤਿਹਾਸ ਹੈ ਸਾਡੀ ਬੋਲੀ ਦਾ। ਜਿਹੜੀ ਪੰਜਾਬ ਤੋਂ ਬੋਲੀ ਆ, ਪੰਜਾਬ ਦੀ ਖਿੱਤੇ ਦੀ ਬੋਲੀ ਆ, ਉਹਨੂੰ ਪੰਜਾਬ ਦੇ ਸਕੂਲਾਂ ਦੇ ਵਿੱਚ ਬੋਲਣ 'ਤੇ ਜੁਰਮਾਨਾ ਲੱਗ ਰਿਹਾ, ਇੱਥੋਂ ਤਰਸਯੋਗ ਜਿਹੜੀ ਹਾਲਤ ਆ ਉਹ ਮੈਂ ਨਹੀਂ ਸੋਚਦਾ ਵੀ ਕਿਸੇ ਹੋਰ ਬੋਲੀ ਦੀ ਹੋਵੇਗੀ। ਅਤੇ ਜਿਹੜੇ ਪੰਜਾਬੀ ਕਲਾਕਾਰ ਇੰਨੇ ਚਿਰ ਤੋਂ ਗਾ ਰਹੇ ਨੇ, ਇੰਨੇ ਚਿਰ ਤੋਂ ਫਿਲਮਾਂ ਦੇ ਵਿੱਚ ਕੰਮ ਕਰ ਰਹੇ ਨੇ, ਉਹ ਤੁਸੀਂ ਕਿੰਨੀ ਕੁ ਵਾਰੀ ਦੇਖਿਆ ਹੋਊਗਾ ਵੀ ਉਹਨਾਂ ਦਾ ਇਸ ਪੱਖ ਨੂੰ ਵੀ ਹਾਂ ਜਿਹੜੀ ਬੋਲੀ ਤੋਂ ਅਸੀਂ ਰੋਜ਼ੀ ਰੋਟੀ ਕਮਾ ਕੇ ਖਾ ਰਹੇ ਹਾਂ ਕਰ ਰਹੇ ਹਾਂ, ਉਹ ਉੱਥੋਂ ਉਹਨੂੰ ਅਸੀਂ ਵਾਪਸ ਕਿੰਨਾ ਕੁ ਦੇ ਰਹੇ ਹਾਂ, ਅਸੀਂ ਕਿੰਨਾ ਕੁ ਕੋਈ ਇੱਕ ਕੋਈ ਲੋਕਾਂ ਨੂੰ ਕਿਹਾ ਆ ਜਾਂ ਇੱਕ ਕਹਿ ਲਈਏ ਅਭਿਆਨ ਚਲਾਇਆ ਵੀ ਹਾਂ ਇੱਕ ਮੁਹਿੰਮ ਸ਼ੁਰੂ ਕੀਤੀ ਆ ਵੀ ਨਹੀਂ ਅਸੀਂ ਪੰਜਾਬ ਦੇ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਦੇ ਵਿੱਚ ਪੰਜਾਬੀ ਮਾਂ ਬੋਲੀ ਬੋਲਣ 'ਤੇ ਕਿਉਂ ਜੁਰਮਾਨੇ ਹੋ ਰਹੇ ਨੇ, ਕਿਸੇ ਨੇ ਕੋਈ ਸਵਾਲ ਨਹੀਂ ਪੁੱਛਣਾ। ਇਹ ਸਾਰੇ ਟਕਵਾਂਜ ਨੇ ਵੀ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹਾਂ ਜੀ, ਜਿਹੜਾ ਮੇਨ ਓਬਜੈਕਟਿਵ ਆ, ਜਾਂ ਮੈਂ ਵੀ ਇੰਗਲਿਸ਼ ਦਾ ਵਰਡ ਇੱਕ ਯੂਜ਼ ਕਰ ਰਿਹਾ, ਤੁਸੀਂ ਦੇਖੋ ਵੀ ਮੈਂ ਸ਼ਬਦ ਯੂਜ਼ ਕਰ ਰਿਹਾ, ਦੇਖੋ ਸਾਡੀ ਮਾਂ ਬੋਲੀ ਨੂੰ ਇੰਗਲਿਸ਼ ਨੇ ਅੰਗਰੇਜ਼ੀ ਨੇ ਕਿੰਨੀ ਢਾਹ ਲਾਈ ਹੈ। ਜਿੱਦਾਂ ਇੱਕ ਦਰਿਆ ਹੁੰਦਾ ਨਾ ਹੌਲੀ ਹੌਲੀ ਬੰਨਾ ਜਿਹੜੇ ਬੰਨ ਹੁੰਦੇ ਨੇ ਉਹਨਾਂ ਨੂੰ ਖੋਰਾ ਲਾਉਣਾ ਸ਼ੁਰੂ ਕਰ ਦਿੰਦਾ, ਅਤੇ ਇੱਕ ਇੱਕ ਟਾਈਮ 'ਤੇ ਇੱਕ ਵਕਤ 'ਤੇ ਆ ਕੇ ਸਾਨੂੰ ਲੱਗਦਾ ਵੀ ਇਹ ਜਿਹੜਾ ਹਿੱਸਾ ਜਿਹੜਾ ਖੋਰਾ ਲੱਗ ਕੇ ਦਰਿਆ ਦੇ ਵਿੱਚ ਜਜ਼ਬ ਹੋ ਗਿਆ ਨਾ, ਇਹਦਾ ਹਿੱਸਾ ਜੀ। ਅਗਲੀ ਜਿਹੜੀ ਪੀੜ੍ਹੀ ਆਊਗੀ ਉਹਨੂੰ ਲੱਗੂਗਾ ਵੀ ਦਰਿਆ ਐਡਾ ਹੀ ਵੱਡਾ। ਇਹੀ ਅੰਗਰੇਜ਼ੀ ਨੇ ਜਾਂ ਇੰਗਲਿਸ਼ ਨੇ ਸਾਡੀ ਮਾਂ ਬੋਲੀ ਨਾਲ ਕੀਤਾ, ਕਿੰਨੇ ਹੀ ਸ਼ਬਦ ਨੇ ਜਿਹੜੇ ਅਸੀਂ ਜਾਣਦੇ ਹੀ ਨਹੀਂ ਹੈਗੇ ਸਾਡੀ ਮਾਂ ਬੋਲੀ ਦੇ ਵਿੱਚ ਹੈਗੇ ਨੇ, ਪਰ ਸਾਨੂੰ ਪਤਾ ਹੀ ਨਹੀਂ ਹੈਗਾ ਵੀ ਉਹ ਉੱਥੇ ਹੈਗੇ ਨੇ। ਹੁਣ ਜਿਹੜੇ ਗਾਇਕ ਨੇ ਜਾਂ ਸਿੰਗਰ ਨੇ ਜਿਹੜੇ ਕਹਿੰਦੇ ਜੀ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹਾਂ, ਇਹਨਾਂ ਦਾ ਸਭ ਤੋਂ ਵੱਡਾ ਜਿਹੜਾ ਇੱਕ ਟਕਵਾਂਜ ਹੈ ਨਾ, ਉਹ ਜਦੋਂ ਇਹ ਕੋਈ ਵੀ ਆਪਣਾ ਇਸ਼ਤਿਹਾਰ ਜਾਂ ਪੋਸਟਰ ਇਹ ਸਾਡੇ ਸਾਹਮਣੇ ਲੈ ਕੇ ਆਉਂਦੇ ਨੇ ਉਹ ਸਾਰਾ ਹੀ ਅੰਗਰੇਜ਼ੀ ਵਿੱਚ ਹੁੰਦਾ ਜੀ, ਫਿਲਮ ਦਾ ਹੋ ਗਿਆ, ਗਾਣੇ ਦਾ ਹੋ ਗਿਆ, ਕਿਸੇ ਵੀ ਚੀਜ਼ ਦਾ ਹੋ ਗਿਆ, ਉਹ ਸਾਰਾ ਹੀ ਅੰਗਰੇਜ਼ੀ ਦੇ ਵਿੱਚ ਹੁੰਦਾ। ਉਹ ਪਹਿਲਾ ਇੱਕ ਕਹਿ ਲਓ ਇੱਕ ਤੁਹਾਡਾ ਕਦਮ ਹੁੰਦਾ ਆਪਣੀ ਬੋਲੀ ਨਾਲ ਦਗਾ ਕਮਾਉਣ ਦਾ, ਵੀ ਜਿਹੜੀ ਚੀਜ਼ ਤੁਸੀਂ ਪੰਜਾਬੀ 'ਚ ਪੇਸ਼ ਕਰ ਰਹੇ ਹੋ ਤੁਹਾਡਾ ਸਾਰਾ ਕੁਛ ਹੀ ਪੰਜਾਬੀ 'ਚ ਬਣਿਆ, ਫਿਲਮ ਦੇ ਡਾਇਲੌਗ ਪੰਜਾਬੀ 'ਚ ਬਣੇ ਨੇ, ਫਿਲਮ ਦੇ ਵਿੱਚ ਕਲਾਕਾਰ ਪੰਜਾਬੀ ਨੇ, ਉਹਦੇ ਤੁਸੀਂ ਜਦੋਂ ਲੋਕਾਂ ਦੇ ਕੋਲ ਲੈ ਕੇ ਜਾ ਰਹੇ ਹੋ ਤਾਂ ਉਹਦਾ ਪੋਸਟਰ ਤੁਸੀਂ ਇੰਗਲਿਸ਼ 'ਚ ਪਾ ਰਹੇ ਹੋ, ਕਈਆਂ ਨੂੰ ਤੁਸੀਂ ਲੱਗੂਗਾ ਵੀ ਇਹ ਬਹੁਤ ਵੱਡੀ ਗੱਲ ਨਹੀਂ, ਇਹ ਬਹੁਤ ਹੀ ਵੱਡੀ ਗੱਲ ਆ ਜੀ, ਇਹ ਤੁਹਾਡੀ ਪੇਸ਼ਕਾਰੀ ਹੈ ਜਿਹੜੀ ਉਹਨੂੰ ਤੁਸੀਂ ਟੋਟਲੀ ਪੂਰੇ ਤਰੀਕੇ ਨਾਲ ਇੱਕ ਹੋਰ ਤੁਸੀਂ ਉਹਨੂੰ ਭਾਸ਼ਾ ਵਿੱਚ ਤਬਦੀਲ ਕਰ ਦਿੰਦੇ ਹੋ। ਕਿਉਂ ਕਰਦੇ ਹੋ? ਉਹਦੇ ਨਾਲ ਹੁੰਦਾ ਕੀ ਆ? ਉਹਦੇ ਨਾਲ ਹੁੰਦਾ ਇਹ ਆ ਵੀ ਹੌਲੀ ਹੌਲੀ ਜਿਹੜੇ ਸ਼ਬਦ ਸਾਨੂੰ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਜੀ, ਹੁਣ ਪ੍ਰੋਡਿਊਸਰ ਦਾ ਜਿਹੜਾ ਸ਼ਬਦ ਆ ਸਾਨੂੰ ਕਈਆਂ ਨੂੰ ਨਹੀਂ ਪਤਾ ਹੋਊਗਾ ਹੈ ਨਾ ਵੀ ਪ੍ਰੋਡਿਊਸਰ ਦਾ ਪੰਜਾਬੀ ਦੇ ਵਿੱਚ ਆਪਾਂ ਕੀ ਕਹਿੰਦੇ ਹਾਂ, ਡਾਇਰੈਕਟਰ ਨੂੰ ਪੰਜਾਬੀ ਦੇ ਵਿੱਚ ਕੀ ਕਹਿੰਦੇ ਹਾਂ, ਮਿਊਜ਼ਿਕ ਵਾਲੇ ਨੂੰ ਆਪਾਂ ਪੰਜਾਬੀ ਸ਼ਾਇਦ ਕਈਆਂ ਨੂੰ ਪਤਾ ਵੀ ਹੋਵੇ ਕਿਉਂਕਿ ਇਹ ਥੋੜ੍ਹਾ ਸਿੰਪਲ ਆਸਾਨ ਦੇਖਿਆ ਜੀ ਮੇਰੇ ਮੇਰੇ ਮੂੰਹ ਵੀ ਇੰਗਲਿਸ਼ ਦੇ ਸ਼ਬਦ ਨਿਕਲ ਰਹੇ ਨੇ ਆਸਾਨ ਸ਼ਬਦ ਨੇ ਪਰ ਵਕਤ ਪਾ ਕੇ ਕੀ ਹੁੰਦਾ ਉਹ ਜਿਹੜੇ ਸ਼ਬਦ ਨੇ ਉਹ ਖਤਮ ਹੋ ਜਾਂਦੇ ਨੇ ਹੁਣ ਡਾਇਰੈਕਟਰ ਨੂੰ ਨਿਰਦੇਸ਼ਕ ਕਹਿੰਦੇ ਨੇ ਪ੍ਰੋਡਿਊਸਰ ਨੂੰ ਨਿਰਮਾਤਾ ਕਹਿੰਦੇ ਨੇ ਠੀਕ ਹੈ ਜੀ ਮਿਊਜ਼ਿਕ ਵਾਲੇ ਨੂੰ ਸੰਗੀਤਕਾਰ ਕਹਿੰਦੇ ਨੇ ਲੈਰਿਸ ਜਿਹੜਾ ਲਿਖਦਾ ਉਹਨੂੰ ਗੀਤਕਾਰ ਕਹਿੰਦੇ ਨੇ ਹੋਰ ਵੀ ਕਈ ਕਈ ਸ਼ਬਦ ਨੇ ਫਿਲਮਾਂ ਦੇ ਵਿੱਚ ਯੂਜ਼ ਕੀਤੇ ਜਾਂਦੇ ਨੇ ਜਿਨ੍ਹਾਂ ਜਿਹੜੇ ਜਿਹੜੇ ਇਹਨਾਂ ਦੇ ਪੋਸਟਰਾਂ ਤੋਂ ਗਾਇਬ ਹੁੰਦੇ ਨੇ ਹੁਣ ਦੇਖ ਲਓ ਮੈਨੂੰ ਪੋਸਟਰ ਦਾ ਪੰਜਾਬੀ ਮੈਨੂੰ ਪਤਾ ਨਹੀਂ ਹੈ ਸ਼ਬਦ ਕੀ ਹੈ ਇਹ ਸਭ ਤੋਂ ਵੱਡੀ ਢਾਲ ਆ ਰਹੇ ਨੇ ਸਾਡੀ ਮਾਂ ਬੋਲੀ ਨੂੰ ਕਿਉਂਕਿ ਜਦੋਂ ਤੁਸੀਂ ਦੇਖੋ ਜਦੋਂ ਤੁਸੀਂ ਐਡਾ ਵੱਡੇ ਪ੍ਰੋਜੈਕਟ ਐਡਾ ਵੱਡਾ ਤੁਹਾਡਾ ਕੰਮ ਕਰ ਰਿਹਾ ਤੁਸੀਂ 3-4 ਕਰੋੜ ਲਾ ਕੇ ਫਿਲਮ ਬਣਾ ਰਹੇ ਹੋ ਉਹਦਾ ਜਿਹੜਾ ਪੋਸਟਰ ਹੈ ਤੁਸੀਂ ਇੰਗਲਿਸ਼ ਵਿੱਚ ਕਿਉਂ ਛਪਵਾ ਰਹੇ ਹੋ ਫਿਲਮ ਤੁਹਾਡੀ ਪੰਜਾਬੀ 'ਚ ਆ ਅਤੇ ਪੋਸਟਰ ਤੁਹਾਡਾ ਅੰਗਰੇਜ਼ੀ 'ਚ ਮੈਂ ਬੜਿਆਂ ਨੂੰ ਸਵਾਲ ਪੁੱਛੇ ਨੇ ਫੇਸਬੁੱਕ 'ਤੇ ਮੇਰੇ ਨਾਲ ਕਈ ਨੇ ਉਹ ਨਾ ਗੁੱਸਾ ਕਰ ਜਾਂਦੇ ਇਸ ਗੱਲ ਦਾ ਜਵਾਬ ਨਹੀਂ ਦਿੰਦੇ ਉਹ ਗੁੱਸਾ ਕਰ ਜਾਂਦੇ ਨੇ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਜੇ ਤੁਹਾਨੂੰ ਇੱਕ ਕੋਈ ਕੋਈ ਇੱਕ ਇਮਾਨਦਾਰੀ ਵਾਲਾ ਸਵਾਲ ਪੁੱਛ ਰਿਹਾ ਵੀ ਹਾਂ ਵੀ ਭਾਅ ਜੀ ਤੁਹਾਡਾ ਜਿਹੜਾ ਆ ਪੋਸਟਰ ਹੈ ਇਹ ਪੰਜਾਬੀ 'ਚ ਕਿਉਂ ਨਹੀਂ ਹੈਗਾ ਅੰਗਰੇਜ਼ੀ 'ਚ ਕਿਉਂ ਆ ਅਤੇ ਇਹਦੇ ਵਿੱਚ ਮੈਂ ਤਾਂ ਕੋਈ ਗਾਲ ਵੀ ਨਹੀਂ ਕੱਢੀ ਕੋਈ ਕੋਈ ਮਾੜਾ ਵੀ ਨਹੀਂ ਬੋਲਿਆ ਫਿਰ ਗੁੱਸੇ ਕਿਉਂ ਹੋ ਜਾਂਦੇ ਗੁੱਸੇ ਤਾਂ ਹੋ ਜਾਂਦੇ ਨੇ ਕਿਉਂਕਿ ਉਹਨਾਂ ਕੋਲ ਇਸਦਾ ਜਵਾਬ ਨਹੀਂ ਹੁੰਦਾ ਉਹ ਆਪਣੀ ਕੀਤੀ ਚੀਜ਼ ਨੂੰ ਉਹ ਕਹਿ ਲਓ ਉਹਨੂੰ ਇਨਸਾਫ਼ ਨਹੀਂ ਦੇ ਸਕਦੇ ਉਹਨੂੰ ਇਹ ਨਹੀਂ ਕਹਿ ਸਕਦੇ ਨਹੀਂ ਭਾਅ ਜੀ ਇਹ ਤਾਂ ਇੱਦਾਂ ਹੀ ਆ ਕਈ ਇੱਕ ਇੱਕ ਬਹੁਤ ਹੀ ਨਾ ਘਟੀਆ ਜਿਹਾ ਬਹਾਨਾ ਲਾਉਂਦੇ ਹੁੰਦੇ ਨੇ ਵੀ ਸਾਡੇ ਬਾਹਰ ਬੱਚੇ ਜਿਹੜੇ ਵੱਸਦੇ ਨੇ ਉਹਨੂੰ ਪਤਾ ਨਾ ਲੱਗੂਗਾ ਵੀ ਕਿਹੜੀ ਫਿਲਮ ਆਈ ਜਾਂ ਕਿਹੜਾ ਗਾਣਾ ਗਾਇਆ ਇਹ ਉਹਨਾਂ ਦੀ ਪ੍ਰੋਬਲਮ ਆ ਇਹ ਜਦੋਂ ਤੁਸੀਂ ਉਹਨਾਂ ਨੂੰ ਉਹੀ ਖਾਣਾ ਪਰੋਸ ਕੇ ਦੇ ਰਹੇ ਹੋ ਉਹਨਾਂ ਵਾਸਤੇ ਤਾਂ ਫਿਰ ਨਵੇਂ ਸ਼ਬਦ ਉਹਨਾਂ ਵਾਸਤੇ ਲੱਭਣੇ ਤਾਂ ਕੋਈ ਮਾਇਨੇ ਨਹੀਂ ਰੱਖਦੇ ਉਹਨਾਂ ਨੂੰ ਤਾਂ ਜਿਹੜੇ ਮੈਂ ਸ਼ਬਦ ਤੁਹਾਡੇ ਨਾਲ ਪਹਿਲੋਂ ਮੈਂ ਸਾਂਝੇ ਕਰਕੇ ਹਟਿਆ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਣੇ ਫਿਰ ਉਹ ਸ਼ਬਦ ਕਿਹੜੇ ਨੇ ਤੁਸੀਂ ਪੰਜਾਬੀ 'ਚ ਪੋਸਟਰ ਰਿਲੀਜ਼ ਕਰੋ ਅਤੇ ਬੱਚੇ ਆਪੇ ਲੱਭਣਗੇ ਵੀ ਇਹ ਜਿਹਨੂੰ ਪੜ੍ਹਨਾ ਨਹੀਂ ਆਉਂਦਾ ਉਹ ਆਪਣੇ ਆਪ ਉੱਧਰ ਨੂੰ ਤੁਰੂਗਾ ਵੀ ਮੈਂ ਪੜ੍ਹਾਂ ਤੁਹਾਡੀ ਫਿਲਮ ਨੇ ਇਹ ਥੋੜ੍ਹੀ ਵੀ ਉਹ ਫਿਲਮ ਨਹੀਂ ਦੇਖਣ ਆਉਣਗੇ ਜੇ ਉਹਨਾਂ ਨੂੰ ਪੰਜਾਬੀ ਸਮਝ ਆਉਂਦੀ ਪੰਜਾਬੀ ਉਹ ਫਿਲਮ ਦੇਖਣ ਆਉਣਗੇ ਕਈ ਬੱਚਿਆਂ 'ਚ ਪ੍ਰੋਬਲਮ ਸਮੱਸਿਆ ਹੈਗੀ ਆ ਵੀ ਉਹਨਾਂ ਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਅਤੇ ਇਹਦਾ ਮਤਲਬ ਇਹ ਥੋੜ੍ਹੀ ਵੀ ਉਹ ਪੰਜਾਬੀ ਫਿਲਮਾਂ ਨਹੀਂ ਦੇਖਦੇ ਜਾਂ ਪੰਜਾਬੀ ਗਾਣੇ ਨਹੀਂ ਸੁਣਦੇ ਪਰ ਤੁਸੀਂ ਜਦੋਂ ਪਹਿਲੀ ਪਲੇਟ ਜਿਹੜੀ ਤੁਹਾਡੀ ਪਹਿਲੀ ਡਿਸ਼ ਹੀ ਆ ਜਿਹੜਾ ਪਹਿਲਾਂ ਤੁਹਾਡਾ ਖਾਣਾ ਹੀ ਆ ਉਹਦੇ ਵਿੱਚ ਤੁਸੀਂ ਜ਼ਹਿਰ ਪਰੋਸ ਕੇ ਦੇ ਰਹੇ ਹੋ ਫਿਰ ਤੁਸੀਂ ਕਹਿ ਰਹੇ ਹੋ ਵੀ ਅਸੀਂ ਸੇਵਾ ਕਰ ਰਹੇ ਹਾਂ ਮੈਨੂੰ ਇਸ ਗੱਲ ਦੀ ਅੱਜ ਤੱਕ ਨਹੀਂ ਸਮਝ ਲੱਗੀ ਮੈਂ ਬਹੁਤ ਜਾਣੇ ਨੂੰ ਸਵਾਲ ਪੁੱਛ ਚੁੱਕਾ ਵੀ ਜਦੋਂ ਤੁਸੀਂ ਸਾਰਾ ਕੰਮ ਹੀ ਕੀਤਾ ਹੋਇਆ ਤੁਸੀਂ ਨਾ ਇੱਕ ਦੇਖਿਓ ਜਿਹੜੇ ਆਪਣੇ ਪਾਕਿਸਤਾਨ ਦੇ ਵਿੱਚ ਉਰਦੂ ਨੂੰ ਬਹੁਤ ਜ਼ਿਆਦਾ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਨਾ ਅਤੇ ਹੁਣ ਦੇਖੋ ਇੱਥੇ ਮੈਂ ਸ਼ਬਦ ਯੂਜ਼ ਕਰਦਾ ਸੀ ਕਰ ਸਕਦਾ ਸੀ ਪ੍ਰਮੋਟ ਪਰ ਹੁਣ ਕਿਉਂਕਿ ਮੈਂ ਪੰਜਾਬੀ ਦੇ ਉੱਤੇ ਪ੍ਰੋਗਰਾਮ ਕਰ ਰਿਹਾ ਜਾਂ ਮੇਰਾ ਸਾਰਾ ਇਹ ਜਿਹੜਾ ਅੱਧੇ ਘੰਟੇ ਦਾ ਪ੍ਰੋਗਰਾਮ ਪੰਜਾਬੀ ਦੇ ਉੱਤੇ ਤਾਂ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰ ਰਿਹਾ ਵੀ ਮੈਂ ਘੱਟ ਅੰਗਰੇਜ਼ੀ ਦੇ ਸ਼ਬਦ ਵਰਤਾਂ ਹੁਣ ਪਾਕਿਸਤਾਨ ਵਾਲੇ ਦੀ ਗੱਲ ਕਰੀਏ ਉਹਨਾਂ 'ਤੇ ਤੁਸੀਂ ਕਦੀ ਨਾ ਜਿਹੜੇ ਉਹਨਾਂ ਦੇ ਖਬਰਾਂ ਵਾਲੇ ਜਿਹੜੇ ਚੈਨਲ ਨੇ ਉਹਦੇ ਉੱਤੇ ਜਾ ਕੇ ਦੇਖਿਓ ਉਹਨਾਂ ਈਵਨ ਕਿ ਫੇਸਬੁੱਕ ਪੇਜ 'ਤੇ ਜਾ ਕੇ ਦੇਖਿਓ ਉਹਨਾਂ ਦੀਆਂ ਜਿਹੜੀ ਉਹ ਪੋਸਟ ਵੀ ਪਾਉਂਦੇ ਨੇ ਨਾ ਟਿੱਪਣੀ ਵੀ ਕਰਦੇ ਨੇ ਉਹ ਸਾਰੀਆਂ ਉਰਦੂ ਦੇ ਵਿੱਚ ਹੁੰਦੀਆਂ ਨੇ ਕਈ ਵਾਰੀ ਸਾਨੂੰ ਨਹੀਂ ਪਤਾ ਲੱਗਦਾ ਵੀ ਇਹ ਲਿਖਿਆ ਕੀ ਆ ਪਰ ਉਹ ਫੇਸਬੁੱਕ ਵਾਲੇ ਥੱਲੇ ਲਿਖ ਦਿੰਦੇ ਨੇ ਸੀ ਟ੍ਰਾਂਸਲੇਸ਼ਨ ਉਹ ਟ੍ਰਾਂਸਲੇਸ਼ਨ ਹੋ ਜਾਂਦੀ ਹੈ ਕਿੱਡਾ ਕੁ ਔਖਾ ਕੰਮ ਹੈ ਪਰ ਉਹਦਾ ਮਤਲਬ ਇਹ ਆ ਵੀ ਉਹ ਆਪਣੀ ਬੋਲੀ ਨਾਲ ਦਗਾੜੀ ਕਮਾ ਰਹੇ ਇੱਥੇ ਸਾਨੂੰ ਇਹ ਗੱਲ ਸਮਝਣੀ ਪੈਣੀ ਵੀ ਇੰਨਾ ਅਸੀਂ ਇੰਗਲਿਸ਼ ਦੇ ਕਿਉਂ ਧੱਕੇ ਇੰਨਾ ਚੜ੍ਹਦੇ ਹਾਂ ਸਾਨੂੰ ਇੰਗਲਿਸ਼ ਕੀ ਦੇ ਰਹੀ ਮੈਨੂੰ ਅੱਜ ਤੱਕ ਨਹੀਂ ਇਹ ਸਮਝ ਲੱਗੀ ਵੀ ਇੰਗਲਿਸ਼ ਕੀ ਹਾਂ ਠੀਕ ਹੈ ਬੋਲਣੀ ਆਉਂਦੀ ਚਾਹੀਦੀ ਤੁਹਾਨੂੰ ਤੁਸੀਂ ਦੇਖੋ ਮੈਂ ਆਸਟ੍ਰੇਲੀਆ 'ਚ ਰਹਿੰਦਾ ਤੁਸੀਂ ਕਿਸੇ ਗੋਰੇ ਨੂੰ ਕਹੋ ਵੀ ਮੈਨੂੰ 2-3 ਭਾਸ਼ਾਵਾਂ ਆਉਂਦੀਆਂ ਨੇ ਨਾ ਅਤੇ ਉਹ ਬੜਾ ਤੁਹਾਡੇ ਤੋਂ ਪ੍ਰਭਾਵਿਤ ਹੋਊਗਾ ਵੀ ਉਹ ਕਹੂਗਾ ਵੀ ਬੜੀ ਵੱਡੀ ਗੱਲ ਹੈ ਯਾਰ ਵੀ ਤੈਨੂੰ ਇੰਨੀਆਂ ਲੈਂਗੁਏਜ ਵੀ ਭਾਸ਼ਾਵਾਂ ਆਉਂਦੀਆਂ ਨੇ ਨਾ ਬੋਲ ਸਕਦਾ ਤੂੰ ਜਾਂ ਪੜ੍ਹ ਸਕਦਾ ਜਾਂ ਲਿਖ ਸਕਦਾ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਆ ਇਕੱਲੀ ਇੱਕ ਭਾਸ਼ਾ ਦੇ ਨਾਲ ਤੁਸੀਂ ਲੱਗੇ ਰਹੋਗੇ ਹਾਂ ਜੀ ਇੱਕ ਨੂੰ ਪੂਜੀ ਜਾਓਗੇ ਅਤੇ ਆਪਣੀ ਭਾਸ਼ਾ ਨੂੰ ਤੁਸੀਂ ਮਾਰੀ ਜਾਓਗੇ ਇਹ ਕਿੱਡੀ ਕੁ ਵੱਡੀ ਸਿਆਣਪ ਆ ਜੀ ਕਿੱਡੀ ਕੁ ਵੱਡੀ ਸਮਝਦਾਰੀ ਆ ਮੈਂ ਪੰਜਾਬੀ ਗਾਇਕਾਂ ਨੂੰ ਤਾਂ ਕੁਐਸਚਨ ਕਰ ਰਿਹਾ ਕਿਉਂਕਿ ਇਹ ਬਹੁਤ ਜ਼ਿਆਦਾ ਪੈਸਾ ਲਾਉਂਦੇ ਨੇ ਆਪਣੇ ਆਪ ਨੂੰ ਸਮਾਜ ਦੇ ਵਿੱਚ ਦਿਖਾਉਣ ਲਈ ਇਸ਼ਤਿਹਾਰਬਾਜ਼ੀ ਕਰਦੇ ਨੇ, ਉਹਦੇ ਉੱਤੇ ਸਮਾਜ ਦਾ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ, ਸਪੈਸ਼ਲੀ ਜਿਹੜੇ ਖਾਸ ਕਰਕੇ ਜਿਹੜੇ ਆਪਣੇ ਬੱਚੇ ਨੇ 12-13 ਸਾਲ ਦੇ ਅਤੇ ਲੈ ਕੇ ਕਹਿ ਲਓ 25-26 ਸਾਲ ਤੱਕ ਨਾ, ਵੀ ਬਹੁਤ ਪ੍ਰਭਾਵ ਪੈਂਦਾ ਜੋ ਇਹ ਕਰਦੇ ਨੇ ਉਹਨਾਂ ਨੂੰ, ਇਹ ਉਹ ਪਿੱਛੇ ਪਿੱਛੇ ਲੱਗਦੇ ਨੇ ਤਾਂ ਵੀ ਹਾਂ ਵੀ ਇਹ ਕੀ ਕਰ ਰਹੇ ਨੇ ਨਾ। ਹੁਣ ਤੁਸੀਂ ਸਾਰਾ ਕੁਛ ਹੀ ਉਹਨਾਂ ਨੂੰ ਅੰਗਰੇਜ਼ੀ 'ਚ ਫੀਡ ਕਰ ਰਹੇ, ਉਹਨਾਂ ਨੂੰ ਅੰਗਰੇਜ਼ੀ 'ਚ ਪਰੋਸ ਕੇ ਦੇ ਰਹੇ ਹੋ, ਤੁਹਾਡਾ ਜੋ ਤੁਸੀਂ ਉਹਨਾਂ ਨਾਲ ਤੁਹਾਡਾ ਲਗਾਵ ਆ ਜਾਂ ਜਿਹੜਾ ਤੁਹਾਡਾ ਇੱਕ ਪੁਲ ਆ, ਤਾਂ ਉਹ ਪੁਲ ਤੁਸੀਂ ਸਾਰਾ ਹੀ ਅੰਗਰੇਜ਼ੀ 'ਚ ਬਣਾ ਰਹੇ ਹੋ, ਅਤੇ ਬਾਕੀ ਬਾਅਦ ਵਿੱਚ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਵੀ ਆਹ ਦੇਖੋ ਜੀ ਅਸੀਂ ਪੰਜਾਬੀ 'ਚ ਗਾਣਾ ਗਾਇਆ। ਮੇਰਾ ਕੁਐਸਚਨ ਇਹ ਆ ਵੀ ਜੇ ਤੁਸੀਂ 3-4 ਮਿੰਟ ਦਾ ਗਾਣਾ ਜਿਹੜਾ 25-30 ਲੱਖ 'ਚ ਬਣਾ ਰਹੇ ਹੋ, ਉਹਦਾ ਇੱਕ ਨਿੱਕਾ ਜਿਹਾ ਪੋਸਟਰ ਉਹ ਤੁਸੀਂ ਪੰਜਾਬੀ 'ਚ ਕਿਉਂ ਨਹੀਂ ਬਣਾ ਰਹੇ? ਉਹਦੇ ਵਿੱਚ ਤੁਹਾਨੂੰ ਕੀ ਸਮੱਸਿਆ ਆ? ਹੁਣ ਇੱਥੇ ਤੁਸੀਂ ਦੇਖਿਓ ਜਿੰਨੇ ਵੀ ਸਾਡੇ ਦੱਖਣ ਭਾਰਤ ਦੇ ਬੋਲੀਆਂ ਬੋਲੀਆਂ ਜਾਂਦੀਆਂ ਨੇ, ਤੁਸੀਂ ਕਿਸੇ ਤੇਲਗੂ ਵਾਲੇ ਨੂੰ ਕਹਿ ਦਿਓ ਵੀ ਤੂੰ ਤਾਮਿਲ ਬੋਲਦਾ, ਉਹ ਨਾ ਇਸ ਗੱਲ 'ਤੇ ਗੁੱਸਾ ਕਰ ਜਾਂਦਾ, ਜਦਕਿ ਸਾਡੇ ਲਈ ਸਾਰਾ ਕੁਛ ਹੀ ਇੱਕ ਆ, ਪਰ ਉਹਨਾਂ ਨੇ ਵੱਖਰੇਵੇਂ ਰੱਖੇ ਹੋਏ ਨੇ। ਉਹਨਾਂ ਦੀਆਂ ਜਿਹੜੀਆਂ ਭਾਸ਼ਾਵਾਂ ਨੇ ਉਹ 1000-1000 2-2-3-3 ਹਜ਼ਾਰ ਸਾਲ ਪੁਰਾਣੀਆਂ ਨੇ, ਉਹਨਾਂ ਨੇ ਸਾਂਭ ਕੇ ਰੱਖੀਆਂ ਹੋਈਆਂ ਨੇ। ਕਿਉਂ? ਉਹ ਮਾਣ ਮਹਿਸੂਸ ਕਰਦੇ ਨੇ ਆਪਣੀ ਬੋਲੀ ਬੋਲਣ 'ਚ। ਅਸੀਂ ਇੱਕ ਪੰਜਾਬੀ ਹੀ ਇੱਕ ਇੱਦਾਂ ਦੀ ਕੌਮ ਹੈ ਜਿਹੜੀ ਆਪਣੀ ਬੋਲੀ ਬੋਲਣ 'ਚ ਨਾ, ਖਾਸ ਕਰਕੇ ਪੰਜਾਬ ਦੇ ਵਿੱਚ ਥੋੜ੍ਹੀ ਜਿਹੀ ਝਿਜਕਦੀ ਆ, ਸ਼ਰਮ ਮਹਿਸੂਸ ਕਰਦੀ ਆ। ਇਹਦੇ ਵਿੱਚ ਕੁਛ ਸ਼ਰਮ ਵਾਲਾ ਨਹੀਂ ਹੈਗਾ। ਜਿਹੜੀ ਬੋਲੀ ਨਾਲ ਤੁਸੀਂ ਪੈਦਾ ਹੋਏ ਹੋ ਨਾ, ਉਹੀ ਤੁਹਾਡੀ ਬੋਲੀ ਆ। ਦੂਜੀਆਂ ਜਿਹੜੀਆਂ ਭਾਸ਼ਾਵਾਂ ਨੇ ਉਹ ਤੁਸੀਂ ਸਿੱਖਦੇ ਹੋ। ਜੇ ਤੁਹਾਡਾ ਕੋਈ ਮਜ਼ਾਕ ਵੀ ਉਡਾਉਂਦਾ ਨਾ ਵੀ ਹਾਂ ਕਿਹਨੂੰ ਅੰਗਰੇਜ਼ੀ ਨਹੀਂ ਆਉਂਦੀ, ਅੰਗਰੇਜ਼ੀ ਘੱਟ ਬੋਲਦਾ, ਉਹਦੇ ਵਿੱਚ ਕੋਈ ਸਮੱਸਿਆ ਨਹੀਂ। ਉਹਦੇ ਵਿੱਚ ਤੁਸੀਂ ਉਹਨੂੰ ਇੱਦਾਂ ਕਹਿ ਸਕਦੇ ਹੋ ਬਈ ਮੈਂ ਇਹ ਦੂਜੀ ਮੇਰੀ ਭਾਸ਼ਾ ਆ, ਇੱਕ ਭਾਸ਼ਾ ਮੈਨੂੰ ਪਹਿਲਾਂ ਹੀ ਆਉਂਦੀ ਆ, ਇਹ ਮੈਂ ਦੂਜੀ ਭਾਸ਼ਾ ਸਿੱਖ ਰਿਹਾ। ਸਿੱਖਣ ਵੇਲੇ ਬੰਦਾ ਗਲਤੀ ਕਰਦਾ, ਸਿੱਖਣ ਵੇਲੇ ਬੰਦਾ ਗਲਤ ਬੋਲ ਵੀ ਦਿੰਦਾ, ਇਹਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ। ਪਰ ਆਪਾਂ ਬੜੀ ਉਹਨੂੰ ਆਪਣੀ ਅਣਖ 'ਤੇ ਲੈ ਲੈਂਦੇ ਹਾਂ ਵੀ ਮੇਰੇ ਤੋਂ ਬੋਲੀ ਨਹੀਂ ਜਾਂਦੀ, ਨਹੀਂ ਬੋਲੀ ਜਾਂਦੀ ਇਹਦੀ। ਇਹ 'ਤੇ ਆਪਾਂ ਹੋਰ ਆਪਾਂ ਇੱਕ ਹੋਰ ਐਪੀਸੋਡ ਕਰ ਰਹੇ ਹਾਂ। ਪਰ ਮੈਂ ਪੰਜਾਬੀ ਜਿਹੜੇ ਗਾਇਕ ਨੇ ਕਲਾਕਾਰ ਨੇ, ਮੈਂ ਉਹਨਾਂ ਤੋਂ ਅੱਜ ਤੱਕ ਮੈਨੂੰ ਪਤਾ ਲੱਗਿਆ ਵੀ ਇਹਨਾਂ ਦਾ ਹੇਠ ਆ ਜਿਹੜਾ ਪਿਆਰ ਆ ਦੂਜੀਆਂ ਭਾਸ਼ਾਵਾਂ ਨਾਲ ਕਿਉਂ ਆ, ਜਦਕਿ ਇਹ ਖਾ ਪੀ ਸਾਰਾ ਇਹਨਾਂ ਰੋਜ਼ੀ ਰੋਟੀ ਸਾਡੇ ਤੋਂ ਚੱਲ ਰਹੀ, ਸਾਡੀ ਭਾਸ਼ਾ ਤੋਂ ਚੱਲ ਰਹੀ ਆ। ਅੱਜ ਇਹ ਸਾਰੇ ਜਾਣੇ ਛੱਡ ਕੇ ਹਿੰਦੀ 'ਚ ਗਾਉਣ ਲੱਪਣ, ਇਹਨਾਂ ਕੋਲ ਗਾਇਆ ਨਹੀਂ ਜਾਣਾ। ਜਿੰਨੀਆਂ ਇਹ ਬੜਕਾਂ ਮਾਰਦੇ ਨੇ ਉਹ ਪੰਜਾਬੀ 'ਚ ਹੀ ਵੱਜ ਸਕਦੀਆਂ ਨੇ। ਅਸੀਂ ਆਹ ਮਾਰ ਦਾਂਗੇ, ਚੱਕ ਲਾਂਗੇ, ਕਰ ਲਾਂਗੇ, ਤੁਸੀਂ ਹਿੰਦੀ ਦੇ ਗਾਣੇ ਚੱਕ ਕੇ ਦੇਖ ਲਿਓ, ਹਿੰਦੀ ਭਾਸ਼ਾ ਹੀ ਹੈ ਨਹੀਂ ਵੀ ਜਿਹਦੇ ਵਿੱਚ ਤੁਸੀਂ ਇੱਦਾਂ ਦੀਆਂ ਧਮਕੀਆਂ ਦੇ ਸਕਦੇ ਹੋ ਬਗੈਰ ਗਾਲਾਂ ਦੇ। ਹਿੰਦੀ ਵਿੱਚ ਤੁਹਾਨੂੰ ਗਾਲ ਕੱਢਣੀ ਪੈਣੀ ਹੈ ਤਾਂ ਹੀ ਤੁਹਾਨੂੰ ਲੱਗੂਗਾ ਵੀ ਇਹ ਬੰਦਾ ਮੈਨੂੰ ਧਮਕੀ ਦੇ ਰਿਹਾ। ਪੰਜਾਬੀ ਮੈਂ ਚਲੋ ਖੂਬਸੂਰਤ ਤਾਂ ਨਹੀਂ ਕਹੂੰਗਾ, ਪਰ ਇੱਕ ਇੰਨੀ ਵਿਲੱਖਣ ਭਾਸ਼ਾ ਵੀ ਤੁਸੀਂ ਅਗਲੇ ਨੂੰ ਧਮਕੀ ਵੀ ਦੇ ਰਹੇ ਹੋ, ਉਹ ਤੁਸੀਂ ਗਾਲ ਕੱਢਣ ਤੋਂ ਬਗੈਰ ਵੀ ਉਹਨੂੰ ਧਮਕੀ ਦੇ ਸਕਦੇ ਹੋ। ਜਿਹੜੇ ਕਿ ਇਹਨਾਂ ਦਾ ਜਿਹੜਾ ਗਾਣਿਆਂ ਦਾ ਜਿਹੜਾ ਅੱਜ ਕੱਲ੍ਹ ਚੱਲਦਾ ਨਾ ਵਿਸ਼ਾ ਚੱਲਦਾ ਵੀ ਮੈਂ ਜੀ ਵੈਲੀ ਹਾਂ, ਮੈਂ ਜੀ ਆਹ ਹਾਂ, ਮੈਂ ਉਹ ਹਾਂ, ਮੈਂ ਇੱਥੇ ਚਲ ਗਿਆ, ਮੇਰੇ ਕੋਲ ਇੰਨੀਆਂ ਬੰਦੂਕਾਂ ਨੇ, ਮੇਰੇ ਕੋਲ ਇੰਨੀਆਂ ਜੀਪਾਂ ਨੇ, ਇਹ ਸਾਰਾ ਕੁਛ ਪੰਜਾਬੀ ਦੀ ਹੀ ਦੇਣ ਆ ਵੀ ਇਹ ਬੜੇ ਸੌਖੇ ਤਰੀਕੇ ਨਾਲ ਪੰਜਾਬੀ 'ਚ ਸਾਰਾ ਕੁਛ ਕਹਿ ਲੈਂਦੇ ਨੇ। ਫਿਰ ਪੰਜਾਬੀ ਨੂੰ ਤੁਸੀਂ ਪੰਜਾਬੀ ਕਿਹੜਾ ਤੁਹਾਡੇ ਤੋਂ ਰੋਇਲਟੀ ਮੰਗਦੀ ਹੈ ਵੀ ਤੂੰ ਮੇਰੀਆਂ ਲਿਪੀ ਦੇ ਵਿੱਚ ਮੈਨੂੰ ਗਾਇਆ ਅਤੇ ਮੈਨੂੰ ਪੈਸੇ ਦੇ ਹੈ ਨਾ ਬਾਅਦ ਵਿੱਚ ਜਾਂ ਕੁਛ ਕਰਕੇ ਦਿਖਾ ਮੇਰੇ ਲਈ। ਸਿਰਫ ਤੁਹਾਡੇ ਤੋਂ ਇੰਨਾ ਮੰਗਿਆ ਜਾ ਰਿਹਾ ਵੀ ਜਿਹੜਾ ਤੁਸੀਂ ਜਿਹੜੀਆਂ ਤੁਸੀਂ ਇਸ਼ਤਿਹਾਰਬਾਜ਼ੀਆਂ ਕਰਦੇ ਹੋ ਉਹ ਪੰਜਾਬੀ 'ਚ ਕਰੋ। ਉਹਦੇ ਨਾਲ ਪੰਜਾਬੀ ਉਹਦੇ ਨਾਲ ਵਧੂਗੀ ਜਦੋਂ ਸਾਰੇ ਪਾਸੇ ਪੰਜਾਬੀ 'ਚ ਪੋਸਟਰ ਦਿਸਣਗੇ। ਪਰ ਇਹ ਗਾਇਕ ਕਦੀ ਨਹੀਂ ਕਰਨਗੇ। ਇਹਨਾਂ ਦਾ ਕੋਈ ਆਪਣੀ ਇਹਨਾਂ ਦੀ ਥਿਊਰੀ ਹੈ ਜਿਹੜਾ ਮੈਨੂੰ ਅੱਜ ਤੱਕ ਕੋਈ ਨਹੀਂ ਦੱਸ ਸਕਿਆ। ਮੈਂ ਰਾਣਾ ਰਣਵੀਰ ਨੂੰ ਵੀ ਪੁੱਛਿਆ ਸੀ, ਮੈਂ ਕਿਹਾ ਬਈ ਯਾਰ ਮਾਂ ਦਾ ਪੋਸਟਰ ਤੁਸੀਂ ਅੰਗਰੇਜ਼ੀ 'ਚ ਰਿਲੀਜ਼ ਕਰ ਰਹੇ ਹੋ, ਮੈਨੂੰ ਪਤਾ ਤੁਸੀਂ ਪੰਜਾਬੀ ਵਾਲਾ ਬਾਅਦ ਵਿੱਚ ਰਿਲੀਜ਼ ਕਰੋਗੇ, ਪਰ ਪੰਜਾਬੀ ਵਾਲਾ ਪਹਿਲਾਂ ਕਿਉਂ ਰਿਲੀਜ਼ ਕਰ ਰਹੇ? ਮੈਨੂੰ ਕੋਈ ਸੰਪੂਰਨ ਜਵਾਬ ਨਹੀਂ ਆਇਆ ਵੀ ਅਸੀਂ ਇਸ ਕਰਕੇ ਨਹੀਂ ਕਰ ਰਹੇ। ਇਹ ਸਾਰੇ ਹੀ ਇੱਦਾਂ ਕਰ, ਅਰਦਾਸ ਮੂਵੀ ਦੇਖ ਲਓ, ਲਵ ਪੰਜਾਬ ਸਾਰਿਆਂ ਦੇ ਦੇਖ ਲਓ ਵੀ ਉਹ ਸਾਰੇ ਜਿਹੜੀਆਂ ਇੰਨੀਆਂ ਤਕੜੀਆਂ ਫਿਲਮਾਂ ਬਣੀਆਂ ਨੇ ਉਹ ਸਾਰਿਆਂ ਦੇ ਪੋਸਟਰ ਪੰਜਾਬੀ ਵਿੱਚ ਨਹੀਂ ਸੀ, ਇੰਗਲਿਸ਼ ਸੀ। ਹੁਣ ਤੁਸੀਂ ਕਈ ਸਰੋਤੇ ਕਹਿਣਗੇ ਬਈ ਯਾਰ ਇਹ ਕਿਹੜਾ ਮੁੱਦਾ, ਪਰ ਇਹ ਨਾ ਮੁੱਦਾ ਬਹੁਤ ਬਹੁਤ ਹੀ ਗੰਭੀਰ ਆ। ਦੇਖੋ ਹੁਣ ਮੈਂ ਸੀਰੀਅਸ ਇੱਥੇ ਸ਼ਬਦ ਵਰਤ ਸਕਦਾ ਸੀ, ਪਰ ਮੈਂ ਕੋਸ਼ਿਸ਼ ਕਰ ਰਿਹਾ ਵੀ ਮੈਂ ਸ਼ਬਦ ਉਹ ਵਾਲੇ ਕੱਢ ਕੇ ਲਿਆਵਾਂ ਜਿਹੜੀ ਆਪਣੀ ਬੋਲੀ ਦੇ ਵਿੱਚ ਪਹਿਲਾਂ ਹੀ ਹੈਗੇ ਨੇ। ਉਹ ਮੈਂ ਗੰਭੀਰ ਸੀਰੀਅਸ ਕਈ ਆਪਣੇ ਨਾ ਰਲ ਗੱਡ ਹੋ ਗਿਆ ਉਹਦੇ ਨਾਲ, ਦੇਖੋ ਕੋਈ ਇੰਨਾ ਜ਼ਿਆਦਾ ਫਰਕ ਨਹੀਂ ਪੈਂਦਾ, ਪਰ ਜਦੋਂ ਤੁਸੀਂ ਇੱਕ ਚੀਜ਼ ਨੂੰ ਆਪਣੀ ਵਰਤੋਂ ਵਿੱਚ ਲਿਆਉਣਾ ਸ਼ੁਰੂ ਕਰ ਦਿੰਦੇ ਨਾ, ਉਹ ਫਿਰ ਉਹ ਇੱਕ ਤਰੀਕੇ ਨਾਲ ਉਹ ਸਹਿਜ ਬਣ ਜਾਂਦੀ ਹੈ ਵੀ ਹਾਂ ਤੁਹਾਨੂੰ ਲੱਗਦਾ ਵੀ ਇਹੀ ਹਿੱਸਾ ਹੈ ਜੀ। ਆਪਾਂ ਵੀ ਥੋੜ੍ਹਾ ਜਿਹਾ ਦੇਖੋ, ਮੈਂ ਓਪਨਲੀ ਕਹਿ ਰਿਹਾ ਵੀ ਮਤਲਬ ਵੀ ਮੈਂ ਰੇਡੀਓ 'ਤੇ ਕਹਿ ਰਿਹਾ ਮੈਨੂੰ ਵੀ ਸਮੱਸਿਆ ਹੈ, ਮੈਂ ਆਪਣੇ ਬੱਚੇ ਨੂੰ ਪੰਜਾਬੀ ਸਿਖਾ ਰਿਹਾ ਪਰ ਬਹੁਤ ਜ਼ੋਰ ਲੱਗ ਰਿਹਾ ਉਹਨੂੰ, ਮੈਂ ਦੱਸ ਰਿਹਾ ਵੀ ਤੂੰ ਕਿਉਂ ਸਿੱਖਣੀ ਹੈ ਨਾ, ਅਤੇ ਉਹ ਥੋੜ੍ਹਾ ਜਿਹਾ ਖਿੱਚਦਾ ਇਸ ਗੱਲ ਤੋਂ ਵੀ ਇੰਗਲਿਸ਼ ਸਕੂਲ 'ਚ ਮੈਂ ਜਾਂਦਾ ਸਾਰਿਆਂ ਨੇ ਇੰਗਲਿਸ਼ ਬੋਲਦਾ, ਮੈਂ ਪੰਜਾਬੀ ਕਿਉਂ ਬੋਲਾਂ। ਹੁਣ ਮੈਂ ਸਮਝਾਉਂਦਾ ਹਾਂ, ਟਾਈਮ ਇਹ ਵਕਤ ਲੱਗਦਾ ਇਸ ਚੀਜ਼ ਨੂੰ, ਪਰ ਜਿਹੜੇ ਲੋਕ ਪੱਲਿਓਂ ਪੈਸੇ ਲਾ ਕੇ 25-30 ਲੱਖ 40 ਲੱਖ 50 ਲੱਖ ਲਾ ਕੇ ਇੰਨਾ ਤਾਮ ਜਾਮ ਕਰਦੇ ਨੇ ਅਤੇ ਫਿਰ ਵੀ ਉਹ ਪੰਜਾਬੀ ਨੂੰ ਇੱਕ ਇੰਨੀ ਕੁ ਤੁਸੀਂ ਕਹਿ ਲਓ ਉਹਨਾਂ ਦੇ ਇਹ ਨਹੀਂ ਸਰਦਾ ਵੀ ਅਸੀਂ ਇੰਨਾ ਕੁ ਕਰ ਦਈਏ ਵੀ ਅਸੀਂ ਜਿਹੜਾ ਇਹਦਾ ਪੋਸਟਰ ਆ ਆਪਣੇ ਕੰਮ ਕਾਜ ਦਾ ਉਹ ਪੰਜਾਬੀ 'ਚ ਅਸੀਂ ਜਾਰੀ ਕਰ ਦਈਏ। ਨਹੀਂ, ਉਹ ਨਹੀਂ ਕਰਨਾ ਇਹਨਾਂ ਨੇ, ਉਹ ਨਹੀਂ ਕਰਨਾ, ਕਿਉਂਕਿ ਇਹਨਾਂ ਨੂੰ ਲੱਗਦਾ ਵੀ ਅਸੀਂ ਕਿਤੇ ਨਾ ਕਿਤੇ ਪਿੱਛੇ ਨਾ ਪੈ ਜਾਈਏ। ਤੁਸੀਂ ਮੰਨ ਲਓ 100 ਬੰਦਾ ਜੀ, 100 ਬੰਦੇ ਤੁਸੀਂ ਤੁਹਾਡਾ ਸ਼ੋਅ ਦੇਖਣ ਆਇਆ, 100 ਦੇ ਵਿੱਚੋਂ 20 ਬੰਦੇ ਨੂੰ ਜੇ ਪਤਾ ਵੀ ਨਾ ਲੱਗਿਆ ਵੀ ਪੋਸਟਰ 'ਤੇ ਕੀ ਲਿਖਿਆ, ਕੋਈ ਫਰਕ ਨਹੀਂ ਪੈਂਦਾ। ਉਹਦੇ 20 ਦੇ ਵਿੱਚੋਂ 10 ਇਹ ਕਹਿਣਗੇ ਯਾਰ ਵੀ ਇਹ ਕੀ ਲਿਖਿਆ। ਅੱਜ ਕੱਲ੍ਹ ਤਾਂ ਇੰਨਾ ਸੌਖਾ ਕੰਮ ਹੋ ਗਿਆ, ਤੁਸੀਂ ਗੂਗਲ 'ਤੇ ਲੈਂਸ ਕਰੋ, ਉਹ ਸਾਰਾ ਤੁਹਾਨੂੰ ਟ੍ਰਾਂਸਲੇਟ ਕਰਕੇ ਦੱਸ ਦਿੰਦਾ ਕਿੰਨਾ ਕੁ ਮਸਲਾ, ਪਰ ਇਹ ਕਰਦੇ ਨਹੀਂ। ਹੁਣ ਫਿਰ ਇਹਨਾਂ ਦੇ ਹੇਜ ਇੱਦਾਂ ਜਾਗਦੇ ਨੇ, ਤੁਸੀਂ ਗੁਰਦਾਸ ਮਾਨ ਦਾ ਤੁਸੀਂ ਯਾਦ ਹੋਣਾ ਤੁਹਾਨੂੰ ਵਾਕਿਆ ਵੀ ਗੁਰਦਾਸ ਮਾਨ ਨੇ ਉਦੋਂ ਕੀ ਕਿਹਾ ਸੀ ਵੀ ਹਾਂ ਹਿੰਦੀ ਮਾਸੀ ਹੋਣੀ ਚਾਹੀਦੀ, ਪਤਾ ਨਹੀਂ ਕਿਹੜੀਆਂ ਥਿਊਰੀਆਂ ਗੁਰਦਾਸ ਮਾਨ ਚੱਕੀ ਫਿਰਦਾ ਵੀ ਲੋਕਾਂ ਨੂੰ ਲੱਗਦਾ ਜੀ ਮੈਂ 60 ਟੱਪ ਗਿਆ ਅਤੇ ਸਾਰੀ ਮੇਰੀ ਗੱਲ ਸੁਣਨ। ਇੱਦਾਂ ਗੁਰਦਾਸ ਮਾਨ ਜੀ ਇੱਦਾਂ ਨਹੀਂ ਹੁੰਦਾ, ਤੁਹਾਨੂੰ ਦੱਸਣਾ ਪੈਂਦਾ ਲੋਕਾਂ ਨੂੰ ਵੀ ਕਿਉਂ ਤੁਹਾਡੀ ਲੋਕ ਗੱਲ ਸੁਣਨ। ਹੁਣ ਗੁਰਦਾਸ ਮਾਨ ਉਦੋਂ ਕੈਨੇਡਾ ਦੇ ਵਿੱਚ ਇਹਨਾਂ ਨੇ ਹੇਖੇ ਕਠੋਕ ਕੇ ਕਿਹਾ, ਕਿੰਨੀ ਸ਼ਰਮ ਵਾਲੀ ਗੱਲ ਆ ਵੀ ਸਾਰੀ ਉਮਰ ਤੁਸੀਂ ਪੰਜਾਬੀ ਦਾ ਖਾਧਾ, ਸਾਰੀ ਉਮਰ ਤੁਸੀਂ ਪੰਜਾਬੀ ਦਾ ਖਾਧਾ, ਤੁਹਾਨੂੰ ਪੰਜਾਬੀ ਕਰਕੇ ਜਿੱਥੇ ਜਿੱਥੇ ਪੰਜਾਬੀ ਦੁਨੀਆ 'ਚ ਵੱਸਦੇ ਨੇ ਤੁਹਾਡੇ ਸ਼ੋਅ ਉੱਥੇ ਪੰਜਾਬੀ ਕਰਕੇ ਲੱਗੇ ਨੇ, ਤੁਸੀਂ ਪੰਜਾਬੀ ਵਿੱਚ ਗਾਉਂਦੇ ਹੋ। ਹਿੰਦੀ 'ਚ ਗੁਰਦਾਸ ਮਾਨ ਨੇ ਗਾ ਕੇ ਦੇਖਿਆ, ਕਿਸੇ ਨੇ ਨਹੀਂ ਪੁੱਛਿਆ ਇਹਨੂੰ, ਕਿਸੇ ਨੇ ਵੀ ਨਹੀਂ ਪੁੱਛਿਆ, ਜਿੰਨੇ ਮਰਜ਼ੀ ਸੁਰ ਲਾਈ ਜਾਓ, ਜਿੰਨੀਆਂ ਮਰਜ਼ੀ ਹੇਕਾਂ ਕੱਢੀ ਜਾਓ, ਪੰਜਾਬੀ ਨੇ ਹੀ ਤੁਹਾਨੂੰ ਸਭ ਕੁਝ ਦਿੱਤਾ। ਜੇ ਤੁਹਾਡੇ ਅੱਜ ਕੱਲ੍ਹ ਬੰਬੇ ਦੇ ਵਿੱਚ ਤੁਸੀਂ ਬਣਾਈ ਫਿਰਦੇ ਹੋ ਨਾ ਕੋਠੀਆਂ, ਜੋ ਇਹ ਪੰਜਾਬੀ ਨੇ ਦਿੱਤਾ ਤੁਹਾਨੂੰ, ਪੰਜਾਬੀ 'ਚ ਗਾਇਆ ਤਾਂ ਦਿੱਤਾ ਤੁਹਾਨੂੰ। ਤੁਹਾਡੇ ਜਿਹੜੇ ਸ਼ੋਅ ਤੁਸੀਂ ਕਹਿੰਦੇ ਹੋ ਨਾ ਵੀ ਸੋਲਡ ਆਊਟ ਸਾਰੇ ਵਿਕ ਗਏ, ਉਹ ਪੰਜਾਬੀ ਕਰਕੇ ਵਿਕੇ, ਤੁਸੀਂ ਪੰਜਾਬੀ 'ਚ ਗਾ ਰਹੇ ਹੋ, ਤੁਸੀਂ ਪਹਿਲਾਂ ਪੰਜਾਬੀ ਲੈ ਕੇ ਆਓ, ਬਾਅਦ ਵਿੱਚ ਤੁਹਾਡੀਆਂ ਹੇਕਾਂ, ਤੁਹਾਡਾ ਟੈਲੈਂਟ, ਤੁਹਾਡੀ ਗੀਤਕਾਰੀ ਬਾਅਦ ਵਿੱਚ ਆਉਂਦੀ ਹੈ, ਤੁਸੀਂ ਪੰਜਾਬੀ ਦੇ ਵਿੱਚ ਉਹਨੂੰ ਲਿਖ ਰਹੇ ਹੋ, ਇਸ ਗੱਲ ਨੂੰ ਨਾ ਭੁੱਲੋ। ਤੁਸੀਂ ਠੀਕ ਹੈ ਤੁਹਾਨੂੰ ਗਾਉਣਾ ਆਉਂਦਾ, ਤੁਸੀਂ ਹਿੰਦੀ 'ਚ ਗਾਉਣਾ ਸ਼ੁਰੂ ਕਰ ਦਿਓ, ਹਿੰਦੀ 'ਚ ਲਿਖਣਾ ਸ਼ੁਰੂ ਕਰ ਦਿਓ। ਅਸੀਂ ਵੀ ਦੇਖ ਲੈਂਦੇ ਨਾ ਵੀ ਤੁਹਾਨੂੰ ਕਿੰਨੇ ਕੁ ਜਾਣੇ ਪੁੱਛਦੇ ਨੇ, ਪੰਜਾਬੀ ਦੀ ਜਿਹੜੀ ਮਹੱਤਵਪੂਰਨਤਾ ਨਾ ਉਹ ਸਮਝਣੀ ਪੈਣੀ ਆਪਾਂ ਨੂੰ। ਇਹ ਇੱਦਾਂ ਨਹੀਂ ਹੈ ਵੀ ਹਾਂ ਵੀ ਠੀਕ ਹੈ ਜੀ ਕੋਈ ਆਮ ਜੀ ਭਾਸ਼ਾ ਆ ਉਹ 'ਚ ਲੋਕ ਗਾਈ ਜਾਂਦੇ ਨੇ, ਨੋ ਇੱਦਾਂ ਨਹੀਂ ਹੁੰਦਾ ਜੀ, ਇੱਦਾਂ ਨਹੀਂ ਹੁੰਦਾ। ਇਹ ਪੰਜਾਬੀ ਇੱਕ ਬੜੀ ਸੰਪੂਰਨ ਭਾਸ਼ਾ ਆ, ਪੰਜਾਬੀ ਵਿੱਚ ਗੁਰੂ ਸਾਹਿਬ ਨੇ ਜਿਹੜੇ ਸ਼ਬਦ ਲਿਖੇ ਨੇ ਉਹ ਪਹਿਲੇ ਕੰਪੋਜ਼ ਹੋਏ ਨੇ, ਕੰਪੋਜ਼ ਹੋਣ। ਦੇਖੋ ਮੈਂ ਇੱਥੇ ਮੈਂ ਥੋੜ੍ਹਾ ਸੰਘਰਸ਼ ਕਰ ਰਿਹਾ ਵੀ ਮੈਨੂੰ ਉਹਦਾ ਪੰਜਾਬੀ ਦਾ ਸ਼ਬਦ ਨਹੀਂ ਲੱਭ ਰਿਹਾ, ਉਹ ਪਹਿਲੋਂ ਹੀ। ਹੁਣ ਦੇਖੋ ਇਹ ਕਿਸੇ ਗੀਤਕਾਰ ਨੇ ਜਾਂ ਕਿਸੇ ਗਾਇਕ ਨੇ ਆਪਣੇ ਪੋਸਟਰ ਵਿੱਚ ਕੰਪੋਜ਼ਰ ਦੀ ਲਿਖਿਆ ਹੁੰਦਾ ਤਾਂ ਮੈਨੂੰ ਪਤਾ ਹੋਣਾ ਸੀ, ਹੁਣ ਮੇਰੀ ਵੀ ਇਹ 'ਚ ਗਲਤੀ ਹੈ, ਠੀਕ ਹੈ ਜੀ, ਪਰ ਆਹ ਇਹ ਇਫੈਕਟ ਪੈਂਦਾ, ਇਹ ਪ੍ਰਭਾਵ ਪੈਂਦਾ ਤੁਹਾਡੇ 'ਤੇ ਹੌਲੀ ਹੌਲੀ ਤੁਹਾਡੇ 'ਤੇ, ਤਾਂ ਉਹ ਜਿਹੜੇ ਸ਼ਬਦ ਨੇ ਉਹ ਗਾਇਬ ਹੋ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਥਾਂ ਹੀ ਨਹੀਂ ਮਿਲ ਰਹੀ, ਜਿੱਥੇ ਉਹਨਾਂ ਨੂੰ ਥਾਂ ਮਿਲਣੀ ਚਾਹੀਦੀ ਉੱਥੇ ਉਹਨਾਂ ਨੂੰ ਥਾਂ ਹੀ ਨਹੀਂ ਮਿਲ ਰਹੀ, ਉਹ ਗਾਇਬ ਹੀ ਹੋ ਜਾਂਦੇ। ਉਹ ਫਿਰ ਉਹ ਬੰਦੇ ਵਾਲੀ ਹਾਲਾਤ ਹੋ ਜਾਂਦੇ ਨੇ ਵੀ ਉਹ ਰਿਸ਼ਤੇਦਾਰੀ 'ਚ ਹੈਗਾ ਪਰ ਉਹਨੂੰ ਕੋਈ ਸੱਦ ਨਹੀਂ ਰਿਹਾ, ਕਿਤੇ ਵੀ ਨਹੀਂ ਕਿਤੇ ਸੱਦ ਰਿਹਾ, ਉਹ ਫਿਰ ਹੌਲੀ ਹੌਲੀ ਗਾਇਬ ਹੋ ਜਾਂਦਾ, ਉਹਨੂੰ ਉਹਦੀ ਮਹੱਤਵਪੂਰਨਤਾ ਹੀ ਘੱਟ ਜਾਂਦੀ ਹੈ। ਜੋ ਤੱਕ ਇਹ ਆਪਣੇ ਪੋਸਟਰ ਦੇ ਵਿੱਚ ਪੰਜਾਬੀ ਨੂੰ ਵੱਡੇ ਵੱਡੇ ਅੱਖਰਾਂ 'ਚ ਜਿੱਦਾਂ ਇਹ ਜੋ ਵੀ ਇਹਨਾਂ ਦੇ ਸਿਰਲੇਖ, ਹੁਣ ਦੇਖੋ ਟਾਈਟਲ ਆਪਾਂ ਬਹੁਤ ਵਰਡ ਯੂਜ਼ ਕਰਦੇ ਹਾਂ, ਸ਼ਬਦ ਯੂਜ਼ ਕਰਦੇ ਹਾਂ, ਵਰਤਦੇ ਹਾਂ, ਮੈਂ ਆਪਣੇ ਆਪ ਨੂੰ ਸਹੀ ਕਰ ਰਿਹਾ ਇੱਥੇ, ਹੁਣ ਸਿਰਲੇਖ ਇਹ ਪੰਜਾਬੀ ਦਾ ਹੈ ਸ਼ਬਦ ਜਿਹੜਾ ਇੰਗਲਿਸ਼ ਵਿੱਚ ਟਾਈਟਲ ਕਹਿੰਦੇ ਨੇ, ਇਹ ਬਹੁਤ ਫਰਕ ਪੈ ਰਿਹਾ ਆਪਣੀ ਜਿਹੜੀ ਸਾਡੀ ਜਿੱਦਾਂ ਇੰਗਲਿਸ਼ ਕਹਿੰਦੇ ਨੇ ਵੋਕੈਬਲਰੀ, ਉਹਦੇ ਉੱਤੇ ਇੰਨਾ ਕੁ ਡੂੰਘੀ ਸੱਟ ਵੱਜ ਰਹੀ ਹੈ ਨਾ, ਇੰਨਾ ਕਰਕੇ ਵੱਜ ਰਹੀ। ਹੁਣ ਆਪਾਂ ਕਿੰਨੇ ਕੁ ਨੇ ਵੀ ਆਪਾਂ ਕਿਤਾਬਾਂ ਚੱਕ ਕੇ ਪੜ੍ਹਨ ਲੱਗ ਪੈਂਦੇ ਨਾ ਵੀ ਬਹੁਤ, ਕਿਉਂਕਿ ਟਾਈਮ ਹੈ ਨਹੀਂ, ਬਹੁਤ ਦੇਖੋ ਟਾਈਮ ਹੁਣ ਆਪਾਂ ਕਿੱਦਾਂ ਇੱਕ ਆਪ ਜਦ ਕਿ ਮੈਨੂੰ ਕਹਿਣਾ ਚਾਹੀਦਾ ਵਕਤ ਹੈ ਨਹੀਂ ਆਪਣੇ ਕੋਲ, ਸਮਾਂ ਹੈ ਨਹੀਂ ਹੁਣ, ਸਮਾਂ ਕਿਹੜੇ ਦੇ ਲਈ ਆਪਣੇ ਕੋਲ? ਕਈ ਵਾਰੀ ਕਿਉਂਕਿ ਆਪਾਂ ਘਰ ਜਾਂਦੇ ਥੱਕੇ ਟੁੱਟੇ, ਗਾਣਾ ਲਾ ਲੈਂਦੇ ਹਾਂ, ਫਿਲਮ ਲਾ ਲੈਂਦੇ ਹਾਂ, ਹੈ ਨਾ, ਦੇਖਣ ਲੱਗ ਪੈਂਦੇ ਹਾਂ। ਹੁਣ ਤੁਸੀਂ ਤੁਸੀਂ ਸੋਚ ਕੇ ਦੇਖੋ ਵੀ ਉਹਦੇ ਵਿੱਚ ਤੁਹਾਨੂੰ ਸਾਰਾ ਕੁਝ ਪੰਜਾਬੀ 'ਚ ਦੇਖ ਰਿਹਾ, ਜਦੋਂ ਆਪਣੀ ਹੁੰਦੀ ਨਾ ਉਹ ਸ਼ੁਰੂ 'ਚ ਇਹਨਾਂ ਦੀ ਚੱਲਦੀਆਂ ਨੇ, ਜਿਹੜਾ ਸ਼ੁਰੂ 'ਚ ਇੰਟਰੋ ਕਹਿ ਲਈਏ ਇੰਗਲਿਸ਼ ਦੇ ਵਿੱਚ, ਉਹਦੇ ਸਾਰਾ ਕੁਝ ਪੰਜਾਬੀ 'ਚ ਦੇਖ ਰਿਹਾ ਤੁਹਾਨੂੰ, ਉਹਦਾ ਪੋਸਟਰ ਪੰਜਾਬੀ 'ਚ ਤੁਹਾਨੂੰ ਦੇਖ ਰਿਹਾ, ਉਹ ਤੁਹਾਡੇ 'ਤੇ ਫਰਕ ਪਾਊਗਾ, ਹੌਲੀ ਹੌਲੀ ਫਰਕ ਪਾਊਗਾ। ਪਰ ਇਹ ਜਿਹੜੇ ਗਾਇਕ ਨੇ ਢਕਵੰਜ ਇੰਨਾ ਕੁ ਕਰਦੇ ਨੇ ਵੀ ਹਾਂ ਜੀ ਸਾਰਾ ਕੁਛ ਸਾਨੂੰ ਦਿੱਤਾ ਜੀ, ਆਹ ਕੀਤਾ ਉਹ ਕੀਤਾ, ਪਰ ਤੁਸੀਂ ਕੀ ਦੇ ਰਹੇ ਹੋ? ਤੁਸੀਂ ਕਿਹੜੀ ਅਕੈਡਮੀ ਤੁਸੀਂ ਸਥਾਪਿਤ ਕੀਤੀ ਹੈ ਪੰਜਾਬ ਦੇ ਗਾਇਕਾਂ ਨੇ, ਜਿੱਥੇ ਪੰਜਾਬੀ ਨੂੰ ਪ੍ਰਫੁੱਲਿਤ ਕੀਤਾ ਜਾ ਰਿਹਾ, ਜਿੱਥੇ ਪੰਜਾਬੀ ਦੇ ਜਿਹੜੇ ਪੁਰਾਣੇ ਗੀਤਕਾਰ ਨੇ, ਅੱਜ ਦੇ ਨੇ ਗੀਤਕਾਰ, 2-3 ਹਜ਼ਾਰ ਸਾਲ ਤੋਂ ਚੱਲ ਰਿਹਾ, ਪਹਿਲੋਂ ਰੱਬ ਦੇ ਸੋਹਲੇ ਗਾਏ ਜਾ ਰਹੇ ਸੀ, ਫਿਰ ਇਤਿਹਾਸ ਗਾਇਆ ਜਾ ਰਿਹਾ ਸੀ, ਕਿੰਨਾ ਕਿੰਨਾ ਸਾਡੇ ਕੋਲ ਵਿਰਸਾ ਆ। ਪਰ ਇਹ ਪੰਜਾਬੀ ਜਿਹੜੇ ਗਾਇਕ ਨੇ ਜਿਹੜੇ ਇਸ ਇੱਕ ਸਟੇਜ ਦਾ 5 ਲੱਖ 10 ਲੱਖ 15 ਲੱਖ, ਗੁਰਦਾਸ ਮਾਨ ਵਰਗੇ 15-20 ਲੱਖ ਲੈਂਦੇ ਨੇ, ਇਹਨਾਂ ਨੇ, ਗੁਰਦਾਸ ਮਾਨ ਨੇ ਕਿਹੜੀ ਅਕੈਡਮੀ ਸਥਾਪਿਤ ਕੀਤੀ ਹੈ ਜੀ? ਗਿੱਦੜਬਾਹੇ ਤੋਂ ਗਿਆ ਨਾ, ਗਿੱਦੜਬਾਹੇ 'ਚ ਕੀ ਉਹਨੇ ਸਥਾਪਿਤ ਕੀਤਾ ਪੰਜਾਬੀ ਵਾਸਤੇ? ਇਕੱਲਾ ਕਹਿ ਦੇਣਾ ਮੈਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ, ਕਹਿਣ ਨਾਲ ਸੇਵਾ ਕਿੱਦਾਂ ਹੋ ਜਾਂਦੀ ਹੈ ਜੀ? ਮੈਨੂੰ ਅੱਜ ਤੱਕ ਨਹੀਂ ਸਮਝ ਲੱਗੀ ਕਹਿਣ ਨਾਲ ਸੇਵਾ ਕਿੱਦਾਂ ਹੋ ਜੂਗੀ। ਤੁਸੀਂ ਖਾ ਰਹੇ ਹੋ ਪੰਜਾਬੀ ਮਾਂ ਬੋਲੀ ਤੋਂ, ਸੇਵਾ ਥੋੜ੍ਹੀ ਕਰ ਰਹੇ ਹੋ ਤੁਸੀਂ, ਪਰ ਤੁਸੀਂ ਪੰਜਾਬੀ ਮਾਂ ਬੋਲੀ ਨੂੰ ਵਾਪਸ ਵਿੱਚ ਕੀ ਦੇ ਰਹੇ ਹੋ? ਇਹਦਾ ਜਵਾਬ ਗੁਰਦਾਸ ਮਾਨ ਕੋ ਵੀ ਹੈਣੀ, ਦਲਜੀਤ ਦੋਸਾਂਝ ਕੋ ਵੀ ਹੈਣੀ, ਹੋਰ ਵੀ ਕਿੱਡੇ ਤਗੜੇ ਤਗੜੇ ਗਾਇਕ ਨੇ, ਉਹਨਾਂ ਕਿਸੇ ਕੋਲ ਨਹੀਂ ਹੈਗਾ ਵੀ ਤੁਸੀਂ ਕਿੱਥੇ ਜਾਂ ਇੱਕ ਜਿਹੜੇ ਪੰਜਾਬੀ ਦੇ ਇੰਨੇ ਤਕੜੇ ਤਕੜੇ ਆਪਣੇ ਕੋਲ ਲੇਖਕ ਨੇ, ਉਹਨਾਂ ਨੂੰ ਤੁਸੀਂ ਕਿੰਨੀ ਕੁ ਉਹਨਾਂ ਦੀ ਮਦਦ ਕੀਤੀ ਉਹਨਾਂ ਦੀ ਕੋਈ ਕਿਤਾਬ ਪ੍ਰਕਾਸ਼ਿਤ ਕਰਨ ਵਿੱਚ? ਕਿਸੇ ਨੇ ਕੋਈ ਮਦਦ ਨਹੀਂ ਕੀਤੀ। ਤੁਸੀਂ ਕੱਢ ਕੇ ਲਿਆਓ ਇਹ ਗੱਲ ਨੂੰ, ਇਹ ਸਾਰੇ ਜਦੋਂ ਮਾੜੇ ਜਿਹੇ ਮਸ਼ਹੂਰ ਹੋ ਜਾਂਦੇ ਨੇ ਇਹ ਫਿਰ ਸਰਕਾਰਾਂ ਦੇ ਹੱਥੀਂ ਚੜ੍ਹ ਜਾਂਦੇ ਨੇ। ਠੀਕ ਹੈ ਜੀ ਕੰਮ ਕਾਰ ਕਰਨਾ ਸਾਰਿਆਂ ਨੇ ਬਣਾ ਕੇ ਰੱਖਣੀ ਪੈਂਦੀ ਹੈ, ਪਰ ਇਹਦਾ ਮਤਲਬ ਇਹ ਥੋੜ੍ਹੀ ਹੈ ਵੀ ਤੁਸੀਂ ਆਪਣੀ ਬੋਲੀ ਨਾਲ ਹੀ ਦਗਾ ਕਮਾਉਣਾ ਸ਼ੁਰੂ ਕਰ ਦਿਉ। ਤੁਸੀਂ ਸਟੇਟ ਦੇ ਹੱਥੀਂ ਚੜ੍ਹ ਕੇ ਬੋਲੀ, ਜਿਹੜੀ ਬੋਲੀ ਤੁਸੀਂ ਗਾ ਰਹੇ ਹੋ, ਜਿਹੜੀ ਬੋਲੀ ਤੁਹਾਨੂੰ ਇੰਨਾ ਕੁਛ ਦੇ ਰਹੀ ਆ, ਤੁਹਾਨੂੰ ਪ੍ਰਸਿੱਧੀ ਦੇ ਰਹੀ ਆ, ਤੁਹਾਨੂੰ ਪੈਸਾ ਦੇ ਰਹੀ ਆ, ਸ਼ੋਹਰਤ ਦੇ ਰਹੀ ਆ, ਤੁਸੀਂ ਉਹਦੀਆਂ ਜੜ੍ਹਾਂ 'ਚ ਤੇਲ ਪਾਉਣਾ ਸ਼ੁਰੂ ਕਰ ਦਿੰਦੇ ਹੋ। ਫਿਰ ਤੁਸੀਂ ਕੈਨੇਡਾ ਜਾ ਕੇ ਇੱਕ ਰੇਡੀਓ 'ਤੇ ਜਾ ਕੇ ਕਹਿੰਦੇ ਹੋ ਹਾਂ ਜੀ ਹਿੰਦੀ ਨੂੰ ਰਾਸ਼ਟਰੀ ਭਾਸ਼ਾ। ਯਾਰ ਤੁਸੀਂ ਅੰਬ ਲੈਣੇ ਆ, ਤੁਸੀਂ ਰਾਸ਼ਟਰ ਭਾਸ਼ਾ 'ਤੇ ਤੁਸੀਂ ਆਪਣਾ ਵਿਚਾਰ ਕਿਉਂ ਰੱਖ ਰਹੇ ਹੋ? ਤੁਹਾਡਾ ਜਵਾਬ ਇਹ ਹੋਣਾ ਚਾਹੀਦਾ ਸੀ ਵੀ ਦੇਖੋ ਅਸੀਂ ਤਾਂ ਜੀ ਸਾਰੀ ਉਮਰ ਪੰਜਾਬੀ ਤੋਂ ਖਾਧਾ, ਪੰਜਾਬੀ ਗਾ ਕੇ, ਪੰਜਾਬੀ ਬੋਲ ਕੇ, ਸਾਡੀ ਮਾਂ ਬੋਲੀ ਤਾਂ ਪੰਜਾਬੀ ਹੈ ਜੀ। ਇਹ ਸਰਕਾਰੀ ਫੈਸਲਾ ਅਸੀਂ ਮੈਂ ਇਹਦੇ ਉੱਤੇ ਕੁਛ ਨਹੀਂ ਕਹਿ ਸਕਦਾ, ਪਰ ਪੰਜਾਬ ਵਿੱਚ ਪੰਜਾਬੀ ਹੀ ਚੱਲਣੀ ਚਾਹੀਦੀ ਹੈ। ਕਿੰਨਾ ਕੁ ਔਖਾ ਕੰਮ ਸੀ ਗੁਰਦਾਸ ਮਾਨ ਲਈ ਇੰਨੀ ਗੱਲ ਕਹਿਣੀ, ਬਹੁਤ ਔਖਾ ਕੰਮ ਸੀ। ਪਤਾ ਕਿਉਂ? ਕਿਉਂਕਿ ਦੇਸ ਹੋਇਆ ਪ੍ਰਦੇਸ਼, ਤੁਸੀਂ ਫਿਲਮ ਦੇਖੀ ਹੋਣੀ, ਬੜੀ ਬੜੀ ਹੀ ਥੋੜ੍ਹੀ ਜਿਹੀ ਕਹਿ ਲਓ ਵੀ ਸਟੋਰੀ ਦੇ ਵਿੱਚ ਹੈ ਵੀ ਪੰਜਾਬ ਪੁਲਿਸ ਇਹਨਾਂ ਧੱਕਾ ਕਰਦੀ ਆ ਖਾੜਕੂਵਾਦ ਦੇ ਵੇਲੇ, ਹੈ ਨਾ, ਇਹ ਫਿਰ ਕੈਨੇਡਾ ਚੱਲ ਜਾਂਦਾ, ਫਿਰ ਵਾਪਸ ਆਉਂਦਾ, ਪੰਜਾਬ ਪੁਲਿਸ ਇਹਨੂੰ ਫਿਰ ਮਾਰ ਦਿੰਦੀ। ਉਹ ਮੈਂ ਬਹੁਤ ਪ੍ਰਭਾਵਿਤ ਹੋਇਆ ਜੀ, ਬਹੁਤ ਇਮੋਸ਼ਨਲ ਕਹਿ ਲਓ, ਹੈ ਨਾ, ਬਹੁਤ ਹੀ ਭਾਵਨਾ ਪੂਰਤ ਕਹਿ ਲਈਏ। ਅਤੇ ਉਹ ਬਾਅਦ ਵਿੱਚ ਮੈਂ ਦੇਖਿਆ ਵੀ KPS ਗਿੱਲ ਇਹਦੀ ਫਿਲਮ ਦੇ ਜਿਹੜਾ ਮਿਊਜ਼ਿਕ ਸੀ, ਸੰਗੀਤ ਸੀ, ਉਹ ਪ੍ਰਕਾਸ਼ਿਤ ਕਰਨ ਦਿਆ, ਉਹ ਰਿਲੀਜ਼ ਕਰਨ ਦਿਆ। ਮੈਂ ਆਪਣੇ ਇੱਕ ਬਾਈ ਹੁਣੀ ਹੈਗੇ ਨਾ, ਮੈਂ ਉਹਨਾਂ ਨਾਲ ਗੱਲ ਕੀਤੀ, ਮੈਂ ਕਿਹਾ ਬਾਈ ਜੀ ਮੈਨੂੰ ਗੱਲ ਸਮਝ ਲੱਗ ਰਹੀ। ਕਹਿੰਦੇ ਇਹ ਫਿਲਮ ਹੀ ਇਹਨਾਂ ਨੇ ਇਸ ਕਰਕੇ ਬਣਾਈ ਸੀ ਵੀ ਜਿਹੜੇ ਲੋਕ ਪੰਜਾਬ ਪੁਲਿਸ ਤੋਂ ਡਰਦੇ, ਕਿਉਂਕਿ ਪੰਜਾਬ ਪੁਲਿਸ ਨੇ ਬਹੁਤ ਘਾਣ ਕੀਤਾ ਜੀ, ਬਹੁਤ ਜ਼ਿਆਦਾ ਘਾਣ ਕੀਤਾ, ਜਾਨ ਬਚਾ ਕੇ ਬਾਹਰਲੇ ਮੁਲਕਾਂ 'ਚ ਬੈਠੇ ਨੇ ਨਾ, ਇਹ ਫਿਲਮ ਉਹਨਾਂ ਲਈ ਵਾਰਨਿੰਗ ਸੀ, ਚੇਤਾਵਨੀ ਸੀ ਵੀ ਜੇ ਤੁਸੀਂ ਮੁੜ ਕੇ ਆਏ ਨਾ ਤਾਂ ਤੁਹਾਡੇ ਨਾਲ ਵੀ ਇੱਥੇ ਜਿਵੇਂ ਗੁਰਦਾਸ ਮਾਨ ਨਾਲ ਹੋਇਆ ਨਾ, ਉੱਦਾਂ ਹੀ ਤੁਹਾਡੇ ਨਾਲ ਹੋ ਸਕਦਾ। ਤੁਸੀਂ ਦੇਖੋ ਪ੍ਰੋਪਾਗੈਂਡਾ ਕਿੱਥੋਂ ਤੱਕ ਚੱਲਦਾ, ਕਿੱਥੋਂ ਤੱਕ ਇਹ ਇੱਕ ਦੂਜੇ ਦੇ ਨਾਲ ਇਹ ਰਲਗੱਡ ਨੇ ਸਿਸਟਮ ਦੇ ਨਾਲ, ਵੀ ਸਾਡੀ ਸਾਡੀ ਸੋਚ ਸ਼ਕਤੀ ਆ ਉਹਨੂੰ ਇਹ ਕਿਵੇਂ ਪ੍ਰਭਾਵਿਤ ਕਰਦੇ ਨੇ ਪ੍ਰੋਪਾਗੈਂਡਾ ਚਲਾ ਕੇ। ਅਤੇ ਫਿਰ ਅਸੀਂ ਕੀ ਆਸ ਕਰ ਸਕਦੇ ਹਾਂ ਵੀ ਗੁਰਦਾਸ ਮਾਨ ਵਰਗੇ ਇੱਕ ਸਿੰਗਰ ਤੋਂ, ਇੱਕ ਗਾਇਕ ਤੋਂ ਵੀ ਇਹ ਸਾਡੇ ਸਮਾਜ ਨੂੰ ਕੋਈ ਸੇਧ ਦੇ ਸਕਦਾ? ਕੋਈ ਇਹਨਾਂ ਤੋਂ ਕੋਈ ਆਸ ਨਾ ਰੱਖੋ, ਇਹ ਸਾਰੇ ਜਿੱਦਾਂ ਇੱਕ ਬਾਬਾ ਜੀ ਕਹਿੰਦੇ ਹੁੰਦੇ ਸੀ, ਇਹ ਸਾਰੇ ਨਚਾਰ ਨੇ, ਇਹਨਾਂ ਨੇ ਆਪਣਾ ਕੰਮ ਚਲਾਉਣਾ, ਇਹ ਸਾਡੇ ਹੀਰੋ ਜਾਂ ਸਾਡੇ ਨਾਇਕ ਨਹੀਂ ਹੋ ਸਕਦੇ, ਇਹ ਜਿਹੜੇ ਗਾਉਂਦੇ ਨੇ ਸਟੇਜਾਂ 'ਤੇ ਸੀਡੀ ਸੂੜੀ ਲਾ ਕੇ ਗਾ ਲੈਂਦੇ ਨੇ, ਆਟੋ ਟਿਊਨਰ ਇਹਨਾਂ ਦਾ ਸਭ ਤੋਂ ਵੱਡਾ ਫਰੈਂਡ ਆ, ਆਟੋ ਟਿਊਨ ਕਰਕੇ ਤੁਹਾਨੂੰ ਲੱਗਦਾ ਬੜਾ ਸੁਰੀਲਾ ਗਾਇਕ ਆ, ਇਹ ਸੁਰੀਲੇ ਸੁਰੀਲੇ ਕੋਈ ਨਹੀਂ, ਸਾਰੇ ਸਟੇਜਾਂ ਜਾ ਦੇਖ ਲਓ, ਇਹ ਸਾਰਿਆਂ ਦੀ ਆਵਾਜ਼ ਨਾ ਬਾਂ ਬਾਂ ਹੀ ਕਰਦੀ ਹੁੰਦੀ ਆ, ਅਤੇ ਅੱਜ ਕੱਲ੍ਹ ਇਹ ਬਾਹਰਲੇ ਮੁਲਕਾਂ ਨੂੰ ਤੁਰੇ ਹੋਏ ਆ, ਅਤੇ ਸ਼ਰਮ ਦੀ ਹੱਦ ਦੇਖੋ, ਇਹਨਾਂ ਦੀ ਟਿਕਟਾਂ $100-100 ਤੋਂ ਉੱਪਰ ਟੱਪ ਰਹੀਆਂ ਨੇ ਪੰਜਾਬੀ ਗਾ ਕੇ, ਅਤੇ ਇਹ $100-100 ਦੀ ਇੱਕ ਟਿਕਟ ਵੇਚ ਰਹੇ ਨੇ ਇਹਨਾਂ ਦੇ ਪ੍ਰਮੋਟਰ। ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਆਹੀ ਸਿੰਗਰ ਨੂੰ ਪੰਜਾਬ ਦੇ ਵਿੱਚ ਕੋਈ 5,000 ਰੁਪਈਆ ਦੇ ਕੇ 6,000 ਰੁਪਈਆ ਦੇਖਣ ਜਾਊਗਾ, ਵੀ ਤੁਸੀਂ ਠੀਕ ਹੈ ਤੁਸੀਂ ਆਪਣਾ ਪ੍ਰੋਗਰਾਮ ਸਪੋਂਸਰ ਕੀਤਾ, ਤੁਸੀਂ ਪੈਸੇ ਦੇ ਦਿੱਤੇ, ਆਹ ਕਰ ਲਿਆ ਉਹ ਕਰ ਲਿਆ, ਪਰ ਇੱਕ ਫੈਮਿਲੀ ਮੰਨ ਲਓ 4 ਜਣੇ ਦੀ ਫੈਮਿਲੀ ਆ, ਉੱਥੋਂ ਤੁਸੀਂ $400 2 ਘੰਟੇ ਦਾ ਪ੍ਰੋਗਰਾਮ ਜਿਹੜਾ ਕਿ ਤੁਸੀਂ 2 ਘੰਟੇ ਲੇਟ ਸ਼ੁਰੂ ਕਰਨਾ, ਉਹਦਾ ਤੁਸੀਂ $400 ਲੈ ਰਹੇ ਹੋ, ਵੀ ਕੋਈ ਸ਼ਰਮ ਨੂੰ ਹੱਥ ਮਾਰੋ। ਫਿਰ ਤੁਸੀਂ ਧੱਕੇ ਨਾ ਬਿਜ਼ਨਸ ਵਾਲਿਆਂ ਤੋਂ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਤੋਂ ਸਪੋਂਸਰਸ਼ਿਪਾਂ ਲੈ ਰਹੇ ਹੋ, ਜੇ ਕੋਈ ਸਪੋਂਸਰ ਨਹੀਂ ਕਰਦਾ ਫਿਰ ਤੁਸੀਂ ਅਗਲੇ ਦੇ ਬਿਜ਼ਨਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਦੇ ਹੋ। ਇਹ ਜਿਹੜਾ ਇਹ ਕੰਮ ਸ਼ੁਰੂ ਕੀਤਾ ਹੋਇਆ ਨਾ, ਇਹ ਕੰਮ ਬੰਦ ਕਰਨਾ ਚਾਹੀਦਾ। ਠੀਕ ਹੈ ਤੁਸੀਂ ਮਨੋਰੰਜਨ ਲਈ ਇਹਨਾਂ ਨੂੰ ਸੱਦਣਾ ਆ, ਜੋ ਵੀ ਕਰਨਾ, ਪਰ ਘੱਟੋ ਘੱਟ ਜਿਹੜੀਆਂ ਆਪਣੀ ਟਿਕਟਾਂ ਦੇ ਜਿਹੜੇ ਤੁਸੀਂ ਕੀਮਤਾਂ ਜਿਹੜੀਆਂ ਤੁਸੀਂ ਮਿੱਥ ਰਹੇ ਹੋ, ਉਹ ਥੋੜ੍ਹਾ ਉੱਤੇ ਨਿਗਾਹ ਮਾਰਨ ਦੀ ਲੋੜ ਹੈ। ਮੁੜ ਕੇ ਉੜ ਕੇ ਉਹੀ ਗੱਲ ਆਉਂਦੀ ਹੈ ਵੀ ਪੰਜਾਬੀ ਤੋਂ ਹੀ ਖਾ ਰਹੇ ਹਾਂ, ਇਹਨਾਂ ਨੂੰ ਕਦੀ ਪੁੱਛ ਕੇ ਦੇਖੋ ਵੀ ਤੁਸੀਂ ਪੰਜਾਬੀ ਲਈ ਕੀ ਕੀਤਾ। ਪੰਜਾਬੀ ਨੇ ਤਾਂ ਕੀ ਕਰਨਾ, ਪੰਜਾਬੀ ਜਿਹੜੀ ਸਾਡੀ ਕਮਿਊਨਿਟੀ ਆ, ਜਿਹੜੀ ਸਾਡੀ ਹੁਣ ਦੇਖੋ ਕਮਿਊਨਿਟੀ ਦਾ ਵਰਡ ਨਹੀਂ, ਮੈਨੂੰ ਸ਼ਬਦ ਨਹੀਂ ਲੱਭ ਰਿਹਾ, ਦੇਖੋ ਪੰਜਾਬੀ ਦਾ ਆਹ ਕਾਣ ਹੁੰਦਾ ਜੀ, ਆਹ ਕਾਣ ਹੁੰਦਾ ਜਿਹੜੀ ਸਾਡੀ ਪੰਜਾਬੀ ਕਮਿਊਨਿਟੀ, ਉਹਦੇ ਲਈ ਕੀ ਕਰ ਰਹੇ ਨੇ, ਉਹਦੇ ਲਈ ਕਿੰਨੇ ਕੁ ਇਹਨਾਂ ਨੇ ਸਕੂਲਾਂ ਨੂੰ ਆਪਣੇ ਸਟੇਜ ਸ਼ੋਅ ਦੇ ਵਿੱਚੋਂ ਕਿੰਨੀਆਂ ਕੁ ਚੈਰਿਟੀਆਂ ਰਨ ਕਰ ਰਹੇ ਨੇ, ਕਿੰਨੇ ਕੁ ਜਿਹੜੇ ਪਿੰਡ ਦੇ ਵਿੱਚ ਇਹ ਜਾਣ ਖਾੜਾ ਲਾਉਣ ਜਾਂਦੇ ਨੇ। ਜਦੋਂ ਅਸੀਂ ਜਦੋਂ ਦੇਖੋ ਸਾਡੇ ਦਾ ਇੰਨੇ ਸੋਹਣਾ ਸਾਡਾ ਵਿਰਸਾ ਨਾ, ਵੀ ਜਦੋਂ ਅਸੀਂ ਵਿਆਹ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੇ ਬੱਚੇ ਦਾ, ਠੀਕ ਹੈ ਜੀ, ਅਤੇ ਉਹ ਉਸ ਗੁਰੂ ਘਰ ਨੂੰ, ਉਸ ਪਿੰਡ ਦੇ ਸਕੂਲ ਨੂੰ ਅਸੀਂ ਆਪਣੀ ਜੇਬ ਦੇ ਵਿੱਚੋਂ ਪੈਸੇ ਦਿੰਦੇ ਹਾਂ, ਉਹ ਕਿਉਂ ਦਿੰਦੇ ਹਾਂ, ਉਹ ਸਾਡਾ ਧੰਨਵਾਦ ਹੁੰਦਾ ਵੀ ਅਸੀਂ ਪਿੰਡ ਦੇ ਵਿੱਚ ਵੱਡੇ ਹੋਏ ਹਾਂ, ਇੱਥੇ ਖੇਡੇ ਹਾਂ, ਠੀਕ ਹੈ, ਸਾਡੇ ਮਾਪੇ ਉਸ ਪਿੰਡ ਦਾ ਧੰਨਵਾਦ ਕਰ ਰਹੇ ਨੇ, ਉਸ ਗੁਰੂ ਘਰ ਦਾ ਧੰਨਵਾਦ ਕਰ ਰਹੇ ਨੇ ਜਿੱਥੇ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਜਾਣਾ ਸ਼ੁਰੂ ਕੀਤਾ, ਫਿਰ ਉਸ ਸਕੂਲ ਦਾ ਧੰਨਵਾਦ ਕਰ ਰਹੇ ਨੇ ਜਿੱਥੇ ਅਸੀਂ ਪੜ੍ਹਨਾ ਸ਼ੁਰੂ ਕੀਤਾ। ਇਹ ਜਿਹੜੇ ਗਾਇਕ ਨੇ ਇਹ ਕਿਹੜੇ ਕਿਹੜੇ ਪਾਸੇ ਧੰਨਵਾਦ ਕਰ ਰਹੇ ਨੇ, ਸਿਰਫ ਇੱਕ ਰੇਡੀਓ ਇੰਟਰਵਿਊ 'ਚ ਕਹਿ ਕੇ ਵੀ ਅਸੀਂ ਪੰਜਾਬੀ ਮਾਂ ਬੋਲੀ ਸੇਵਾ ਕਰਦੇ ਹਾਂ, ਇਕੱਲਾ ਇੱਦਾਂ ਕਹਿਣ ਨਾਲ ਥੋੜ੍ਹੀ ਹੋ ਜਾਂਦਾ ਹੁੰਦਾ। ਹੁਣ ਮੈਂ ਇੱਥੇ ਬੈਠਾ ਕਹੀ ਜਾਵਾਂ ਜੀ, ਮੈਂ ਆਸਟ੍ਰੇਲੀਅਨ ਜਿਹੜੀ ਕਮਿਊਨਿਟੀ, ਪੰਜਾਬੀ ਕਮਿਊਨਿਟੀ, ਉਹਦਾ ਮੈਂ ਭਾਈਚਾਰਾ, ਮੈਂ ਉਹਦੀ ਬਹੁਤ ਸੇਵਾ ਕਰ ਰਿਹਾ, ਅਤੇ ਮੈਨੂੰ ਹੁਣ ਮੇਰੇ ਵਰਗੇ ਕੋਈ ਅੱਗੇ ਹੋਵੇ ਪੁੱਛੇ ਭਾਅ ਜੀ ਕੀ ਕੀਤਾ ਤੁਸੀਂ, ਫਿਰ ਮੈਂ ਉਹਦੇ ਨਾਲ ਲੜ ਪਵਾਂ। ਜੋ ਤੁਸੀਂ ਕਹਿ ਰਹੇ ਹੋ ਨਾ, ਉਹਦਾ ਤੁਹਾਡੇ ਕੋਲ ਸਬੂਤ ਹੋਣਾ ਚਾਹੀਦਾ। ਇਹ ਨਹੀਂ ਹੈ ਵੀ ਇੱਕ ਰੇਡੀਓ ਹੋਸਟ ਜਿਹੜਾ ਮਸ਼ਹੂਰੀਆਂ ਦੇ ਰਿਹਾ ਅਤੇ ਉੱਥੇ ਸਿੰਗਰ ਆਇਆ ਅਤੇ ਗਾਇਕ ਆਇਆ, ਉਹਨਾਂ ਰਲ ਗੱਡ ਜੇ ਹੋ ਕੇ, ਕਿਉਂਕਿ ਉਹਨਾਂ ਬਾਅਦ 'ਚ ਫੋਟੋਆਂ ਪਾਉਣੀਆਂ ਹੁੰਦੀਆਂ, ਉਹੀ ਫੋਟੋਆਂ ਲਿਵਿੰਗ ਰੂਮ 'ਚ ਲੱਗਦੀਆਂ ਨੇ, ਮੈਂ ਗੁਰਦਾਸ ਮਾਨ ਨਾਲ ਖੜ੍ਹਾਂ, ਕੋਈ ਪਰਵਾਹ ਨਹੀਂ ਕਰਦਾ ਬਾਈ, ਹੂ ਕੇਅਰਸ, ਤੂੰ ਕਿਹਦੇ ਨਾਲ ਖੜ੍ਹਾਂ, ਮੈਂ ਕੋਈ ਮੇਰੀ ਨਿਗਾਹ 'ਚ ਤੇਰੀ ਕੋਈ ਇੱਜ਼ਤ ਨਹੀਂ ਵੱਜੂਗੀ ਵੀ ਤੂੰ ਗੁਰਦਾਸ ਮਾਨ ਨਾਲ ਫੋਟੋ ਖਿਚਾਈ ਹੈ। ਜਿਹੜੇ ਬੰਦੇ ਨੂੰ ਤੁਸੀਂ ਪੈਸੇ ਦੇ ਕੇ ਖਰੀਦ ਸਕਦੇ ਹੋ, ਜਿਹੜਾ ਬੰਦਾ ਨਸ਼ੇੜੀਆਂ 'ਤੇ ਜਾ ਕੇ ਦਰਗਾਹਾਂ 'ਤੇ ਨੱਚਦਾ ਆ, ਉਹ ਕੋਈ ਤੁਹਾਡਾ ਆਈਕੋਨ ਨਹੀਂ ਹੋ ਸਕਦਾ। ਸਾਡੇ ਆਈਕੋਨ ਹੋਰ ਨੇ, ਸਾਡੇ ਨਾਇਕ ਪੰਜਾਬ ਦੇ ਨਾਇਕ ਹੋਰ ਨੇ, ਮੈਂ ਸਿੱਖ ਧਰਮ ਦੀ ਵੀ ਗੱਲ ਕਰਦਾ, ਪੰਜਾਬ ਦੇ ਨਾਇਕ ਹੋਰ ਨੇ, ਇਹ ਲੋਕ ਪੰਜਾਬ ਦੇ ਨਾਇਕਾਂ 'ਚ ਨਹੀਂ ਆਉਂਦੇ। ਤੁਹਾਨੂੰ ਮੈਂ ਸਭ ਤੋਂ ਵੱਡੀ ਇਗਜ਼ਾਮਪਲ ਦਿੰਦਾ, ਉਦਾਹਰਣ ਦਿੰਦਾ, ਸ਼ਿਮਲੇ ਦੇ ਵਿੱਚ ਨਾ ਇੱਕ ਬਾਂਦਰ, ਉੱਥੇ ਬਹੁਤ ਬਾਂਦਰ ਨੇ ਸ਼ਿਮਲੇ ਦੇ ਵਿੱਚ ਨਾ, ਉਹ ਸੜਕ 'ਤੇ ਬਾਂਦਰ ਇੱਕ ਟਰੱਕ ਥੱਲੇ ਆ ਕੇ ਮਰ ਗਿਆ, ਉਹ ਜੀ ਬਾਂਦਰਾਂ ਨੇ ਸਾਰਾ ਹਾਈਵੇ ਜਾਮ ਕਰਤਾ, ਉਹ ਗੁੱਸਾ ਸੀ, ਉਹਨਾਂ ਨੇ ਜਾਮ ਕਰਤਾ, ਉਹ ਮੇਰੇ ਖਿਆਲ ਨਹੀਂ ਉਹ ਘੱਟੋ ਘੱਟ 1-2 ਦਿਨ ਉਹ ਜਾਮ ਰਿਹਾ ਜੀ ਹਾਈਵੇ। ਬਾਅਦ ਵਿੱਚ ਕਿਸੇ ਸਿਆਣੇ ਬਜ਼ੁਰਗ ਨੇ ਕਿਹਾ ਕੋਈ ਉਹ ਚੀਜ਼ ਨਾ ਜਾਣ ਦੇਣ, ਉੱਥੇ ਨਾ ਟਰੱਕ ਨਾ ਕਰ, ਉਹ ਬੰਦ ਰਿਹਾ ਜੀ ਉੱਥੇ। ਚਲੋ ਉਹ ਹਿੰਦੂ ਧਰਮ ਦੇ ਵਿੱਚ ਉਹਨਾਂ ਦੀ ਮਾਨਤਾ ਹੈਗੀ ਹੈ, ਇਸ ਕਰਕੇ ਕੋਈ ਵੀ ਇਹ ਵੀ ਨਹੀਂ ਹੈ ਵੀ ਇਹਨਾਂ ਨੂੰ ਕੋਈ ਮਾਰਿਆ ਕੁੱਟਿਆ ਗਿਆ ਜਾਂ ਉਹਨਾਂ ਨੂੰ ਭਜਾਇਆ ਗਿਆ, ਉਹ ਬਸ ਇਹ ਸੀ ਵੀ ਇਹਨਾਂ ਨੂੰ ਪਰਤਾਰਿਆ ਜਾ ਰਿਹਾ ਵੀ ਉਹ ਚੱਲ ਜਾਣ। ਫਿਰ ਇੱਕ ਬਜ਼ੁਰਗ ਨੇ ਕਿਹਾ ਵੀ ਤੁਸੀਂ ਇਹਨਾਂ ਦਾ ਬੰਦਾ ਮਾਰਿਆ, ਬੰਦਾ ਮਤਲਬ ਵੀ ਇਹਨਾਂ ਦਾ ਸਾਥੀ ਮਾਰਿਆ, ਤੇ ਤੁਸੀਂ ਇਹਨਾਂ ਨੂੰ ਜੇ ਰਾਜ਼ੀ ਕਰਨਾ ਨਾ ਤੇ ਤੁਸੀਂ ਇਹਨਾਂ ਨੂੰ ਕੋਈ ਪ੍ਰਸ਼ਾਦ ਦਿਓ, ਪ੍ਰਸ਼ਾਦ ਫਿਰ ਕੇਲਿਆਂ ਦਾ, ਫਿਰ ਕੇਲੇ ਵੰਡੇ ਜੀ, ਫਿਰ ਉਹ ਉੱਠ ਕੇ ਚਲੇ ਗਏ ਉੱਥੋਂ। ਫਿਰ ਉਹਨਾਂ ਨੂੰ ਵੀ ਲੱਗਿਆ ਵੀ ਹਾਂ ਵੀ ਸਾਡਾ ਵੀ ਜਿਹੜੇ ਮਨੁੱਖ ਨੇ ਇਹਨਾਂ ਨੇ ਸਾਡਾ ਜਿਹੜਾ ਗੁੱਸਾ ਆ ਉਹਨੂੰ ਮੰਨ ਲਿਆ ਨਾ ਵੀ ਇਹ ਗਲਤੀ ਹੋ ਗਈ ਸਾਡੇ। ਹੁਣ ਦੇਖੋ ਸਿੱਧੂ ਮੂਸੇਵਾਲੇ ਨੂੰ ਮਾਰਿਆ 29 ਮਈ ਨੂੰ, ਠੀਕ ਹੈ ਜੀ। 3 ਜੂਨ ਨੂੰ ਭੱਲੇ ਦੀ ਫਿਲਮ ਰਿਲੀਜ਼ ਹੋ ਰਹੀ ਹੈ, ਕੋਈ ਘਟੀਆ ਜੀ ਫਿਲਮ, ਕੋਈ ਖਾਸ ਨਹੀਂ ਫਿਲਮ। ਤੁਸੀਂ ਦੇਖੋ ਇਹਨਾਂ ਇਹਨਾਂ ਦੀਆਂ ਜਿਹੜੀਆਂ ਪ੍ਰਿਓਰਿਟੀਜ਼ ਨੇ ਵੀ ਇਹ ਚਾਹੁੰਦੇ ਕੀ ਆ, ਉਹ ਕਿੱਥੇ ਖੜੀਆਂ ਨੇ। ਤੁਹਾਡੀ ਇੰਡਸਟਰੀ ਦਾ ਬੰਦਾ ਮਾਰਤਾ, ਠੀਕ ਹੈ ਨਾ, ਇੱਕ ਦਰਦਨਾਕ ਮੌਤ, ਅਤੇ ਉਹ ਵੀ ਵੀ ਬਿਲਕੁਲ ਵੀ ਕੁਸ਼ਚਨ ਕਰਨ ਵਾਲੀ ਵੀ ਪੰਜਾਬ 'ਚ ਕੋਈ ਲਾਅ ਐਂਡ ਆਰਡਰ ਹੈਗਾ ਕਿ ਨਹੀਂ, ਜਿੰਨਾ ਸਾਰਾ ਪੰਜਾਬ ਸਹਿਮ ਗਿਆ, ਉਹ ਮਾਰਤਾ। ਆ ਜਿੰਨੇ ਸਿੰਗਰ ਤੁਰੇ ਫਿਰਦੇ ਨੇ, ਜਿੰਨੇ ਗਾਇਕ ਤੁਰੇ ਫਿਰਦੇ ਨੇ, ਇਹਨਾਂ ਇੰਸਟਾਗ੍ਰਾਮ 'ਤੇ ਪੋਸਟਾਂ ਪਾ ਕੇ ਸਾਰਤਾ, ਇਹਨਾਂ ਨੇ ਇਹਨਾਂ ਕੋਲ ਬਿਆਨ ਤੱਕ ਨਹੀਂ ਸਰਿਆ ਵੀ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਇਹ ਗੈਂਗਸਟਰਾਂ ਨੂੰ ਨੱਥ ਪਾਈ ਜਾਵੇ, ਜੇ ਪੰਜਾਬ ਸਰਕਾਰ ਇੱਦਾਂ ਨਹੀਂ ਕਰਦੀ ਤਾਂ ਅਸੀਂ ਰੋਸ ਵਜੋਂ 1 ਮਹੀਨਾ 2 ਹਫ਼ਤੇ 1 ਹਫ਼ਤੇ ਕੁਛ ਤਾਂ ਟਾਈਮ ਰੱਖਦੇ ਵੀ ਅਸੀਂ ਆਪਣਾ ਕੋਈ ਕਾਰੋਬਾਰ ਨਹੀਂ ਕਰਾਂਗੇ ਨਾ। ਤੁਸੀਂ ਜੂਨ ਦਾ ਮਹੀਨਾ ਚੱਕ ਕੇ ਦੇਖ ਲਓ, ਧੜਾ ਧੜ ਫਿਲਮਾਂ ਆਈਆਂ ਨੇ, ਇਹਦੇ ਵਿੱਚ ਐਮੀ ਵਿਰਕ ਵੀ ਆ, ਸਾਰੇ ਹੈਗੇ ਨੇ, ਸਾਰੇ ਹੈਗੇ ਨੇ। ਇਹ ਤਾਂ ਆਪਣਿਆਂ ਨਾਲ ਨਹੀਂ ਖੜਦੇ ਜੀ, ਇਹਨਾਂ ਨੇ ਸਾਡੇ ਨਾਲ ਕਿੱਥੋਂ ਖੜ ਜਾਣਾ, ਸਾਡੇ ਨਾਲ ਕਿੱਥੋਂ ਖੜ ਜਾਣਾ ਇਹਨਾਂ ਨੇ, ਠੀਕ ਹੈ ਜੀ। ਇਸ ਕਰਕੇ ਇਹਨਾਂ ਨੂੰ ਨਾਇਕ ਨਾ ਬਣਾਓ, ਇਹਨਾਂ ਨੇ ਜੋ ਢਾ ਪੰਜਾਬੀ ਨੂੰ ਲਾਈ ਆ ਉਹਦੇ 'ਤੇ ਤੁਸੀਂ ਸਵਾਲ ਕਰੋ ਵੀ ਤੁਸੀਂ ਕਿਉਂ ਨਹੀਂ ਇੱਦਾਂ ਕਰਦੇ ਆ। ਤੁਹਾਡੇ ਸ਼ੋਅ ਦੀਆਂ ਜਿਹੜੀ ਟਿਕਟਾਂ ਨੇ ਉਹ $100 ਕਿਉਂ ਟੱਪ ਰਹੀਆਂ ਨੇ? ਤੁਸੀਂ ਕੀ ਸਮਝਦੇ ਹੋ ਵੀ ਜਿਹੜੇ ਇੱਥੇ ਪੈਸੇ ਅਸੀਂ ਕਮਾਉਂਦੇ ਹਾਂ ਉਹ ਅਸੀਂ ਕਿਤੇ ਲੁੱਟ ਕੇ ਲੈ ਕੇ ਆਉਂਦੇ ਹਾਂ? ਤੁਸੀਂ ਕਿਉਂ ਨਹੀਂ ਆਪਣੇ ਪਿੰਡ ਦੇ ਸਕੂਲ ਜਾਂ ਆਪਣੇ ਸ਼ਹਿਰ ਦੇ ਸਕੂਲ, ਤੁਹਾਡੀ ਇੰਨੀ ਪਹੁੰਚ ਆ, ਤੁਸੀਂ ਕਿਉਂ ਨਹੀਂ DC ਨਾਲ ਜਾ ਕੇ ਗੱਲ ਕਰਦੇ ਵੀ ਜਿੰਨੇ ਇੱਥੇ ਪ੍ਰਾਈਵੇਟ ਸਕੂਲ ਨੇ ਇੱਥੇ ਪੰਜਾਬੀ ਪੜ੍ਹਨੀ ਚਾਹੀਦੀ ਹੈ, ਇੱਥੇ ਕੋਈ ਜੁਰਮਾਨਾ ਨਹੀਂ ਲੱਗਣਾ ਚਾਹੀਦਾ? ਕਦੀ ਗਏ ਹੋ? ਕਦੀ ਨਹੀਂ ਕਿਸੇ ਨੇ ਜਾਣਾ। ਇਹ ਸਾਰੇ ਪੈਸੇ ਦੇ ਪੀਰ ਨੇ, ਇਹਨਾਂ ਨੂੰ ਤੁਸੀਂ ਪਛਾਣੋ। ਇਹ ਇਸ ਕਰਕੇ ਜਦੋਂ ਵੀ ਕਹਿੰਦਾ ਮੈਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ, ਉਹ ਸਭ ਤੋਂ ਵੱਡਾ ਝੂਠ ਹੈ ਜੀ। ਕਿਸੇ ਨੇ ਕੋਈ ਸੇਵਾ ਨਹੀਂ ਕੀਤੀ, ਸਾਰੇ ਨੇ ਪੰਜਾਬੀ ਮਾਂ ਬੋਲੀ ਤੋਂ ਪੈਸਾ ਖਾਧਾ, ਆਪਣੀ ਰੋਜ਼ੀ ਰੋਟੀ ਚਲਾਈ ਆ, ਅਤੇ ਰਿਟਰਨ ਜਾਂ ਵਾਪਸੀ ਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਕੀ ਦਿੱਤਾ? ਕੁਛ ਵੀ ਨਹੀਂ, ਛਿੱਕੂ। ਅਤੇ ਬਹੁਤ ਬਹੁਤ ਧੰਨਵਾਦ ਜੀ, ਪ੍ਰੋਗਰਾਮ ਦਾ ਟਾਈਮ ਹੋ ਗਿਆ ਜੀ, ਵਕਤ ਹੋ ਗਿਆ, ਮੈਂ ਮਾਫ਼ੀ ਚਾਹੁੰਦਾ ਫਿਰ ਦੁਬਾਰਾ, ਮੈਂ ਸ਼ਬਦ ਵਰਤ ਰਿਹਾ ਅੰਗਰੇਜ਼ੀ ਵਾਲੇ, ਪਰ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰ ਰਿਹਾ। ਤੁਸੀਂ ਵੀ ਕੋਸ਼ਿਸ਼ ਕਰੋ, ਆਪਣੀ ਬੋਲੀ ਦੇ ਵਿੱਚ ਆਪਾਂ ਜਿਹੜੇ ਸ਼ਬਦ ਵਰਤਦੇ ਹਾਂ ਉਹ ਆਪਣੀ ਮਾਂ ਬੋਲੀ ਦੀ ਹੀ ਵਰਤੀਏ, ਅਤੇ ਉਹਦੇ ਨਾਲ ਸਾਡਾ ਫਰਜ਼ ਪੂਰਾ ਹੁੰਦਾ ਵੀ ਆਪਾਂ ਮਾਂ ਬੋਲੀ ਨੂੰ ਕਿਵੇਂ ਸਤਿਕਾਰ ਦੇ ਰਹੇ ਹਾਂ ਜੀ। ਬਹੁਤ ਬਹੁਤ ਧੰਨਵਾਦ, ਹੱਸਦੇ ਵੱਸਦੇ ਰਹੋ ਜੀ, ਅਤੇ ਸੁਣਦੇ ਰਹੋ ਹਰਮਨ ਰੇਡੀਓ। ਇਹ ਪ੍ਰੋਗਰਾਮ ਰਿਕਾਰਡਡ ਪ੍ਰੋਗਰਾਮ ਹੈ ਜੀ, ਇਹ ਪੋਡਕਾਸਟ 'ਤੇ ਵੀ ਜਾਊਗਾ, ਆਈਟਿਊਨਜ਼, ਗੂਗਲ ਪੋਡਕਾਸਟ ਅਤੇ ਹੋਰ ਸਪੋਟੀਫਾਈ, ਉਹਦੇ ਉੱਤੇ ਵੀ ਇਹ ਪ੍ਰੋਗਰਾਮ ਉਪਲਬਧ ਹੋਊਗਾ। ਅਤੇ ਜੇਕਰ ਤੁਹਾਨੂੰ ਇਹ ਮੇਰਾ ਪ੍ਰੋਗਰਾਮ ਵਧੀਆ ਲੱਗਾ ਜੀ, ਮੈਨੂੰ ਕਿਰਪਾ ਕਰਕੇ 0434-197-298 'ਤੇ ਮੈਸੇਜ ਜਾਂ ਕਾਲ ਕਰਕੇ ਹੱਲਾਸ਼ੇਰੀ ਜ਼ਰੂਰ ਦਿਓ ਜੀ। ਬਹੁਤ ਬਹੁਤ ਧੰਨਵਾਦ।